ਦਸ ਨੜਿਨਵੇਂ ਦੀਆਂ ਜਾਂ ਨੌ ਨੜਿਨਵੇਂ ਦੀਆਂ ਸਾਡੇ ਕੋਲ ਆਈਟਮਸ ਆ, ਉਹ ਤੁਹਾਨੂੰ 18-19-20 ਡਾਲਰ ਤੋਂ ਘੱਟ ਕਿਤੇ ਵੀ ਨਹੀਂ ਮਿਲਦੀਆਂ. ਔਰ ਜਿੰਨੇ ਤੁਸੀਂ ਦਿਸ ਇਜ਼ ਵਾਟ ਆਈ ਐਮ ਸੇਇੰਗ, ਦਾ ਮੋਰ ਯੂ ਬਾਏ ਮੋਰ ਯੂ ਸੇਵ. ਸੋ ਜਿੰਨੇ ਚਿਰ ਇੱਥੇ ਤੁਸੀਂ ਸਪੈਂਡ ਕਰਦੇ ਤੁਹਾਡਾ ਟਾਈਮ ਖਰਾਬ ਨਹੀਂ ਹੁੰਦਾ. ਆ ਜਾਓ ਸਮੋਸਾ ਇੰਸਟੀਚਿਊਟ 1850 ਐਲਵੀਆ ਰੋਡ ਐਨ ਸਾਈਡ ਐਲੀਟ ਬੈਂਕਟ ਹਾਲ, ਵੀ ਆਰ ਵੇਟਿੰਗ ਫੋਰ ਯੂ. ਤੇ ਤੁਸੀਂ ਮੈਨੂੰ ਪਤਾ ਤੁਸੀਂ ਆਉਣਾ ਤਾਂ ਹੈਗਾ ਹੀ ਆ, ਇਸ ਕਰਕੇ ਬਾਈ ਨਾਲ ਵੀ ਟਾਈਮ ਸਿਰ ਆ ਜਾਓ ਤੇ ਅਸੀਂ ਵੇਟ ਕਰ ਰਹੇ ਹਾਂ ਜੀ. ਵੀ ਆਰ ਵੇਟਿੰਗ ਫੋਰ ਯੂ, ਆਓ ਇੰਜੋਏ ਕਰੋ ਸਾਡੇ ਨਾਲ ਦਿਵਾਲੀ ਦਾ ਮੇਲਾ, ਔਰ ਵੀ ਵਿਲ ਬੀ ਹੈਪੀ ਐਂਡ ਯੂ ਵਿਲ ਬੀ ਹੈਪੀ.
ਥੈਂਕ ਯੂ ਸਰ ਜੀ, ਵਿਸ਼ ਆਲ ਦਾ ਬੈਸਟ. ਕੱਲ ਦੇ ਪ੍ਰੋਗਰਾਮ ਫਿਰ ਮੁਲਾਕਾਤ ਹੋਏਗੀ, ਇਹਦੇ ਨਾਲ ਰਣਵੀਰ ਚੌਹਾਨ ਨੂੰ ਦਿਓ ਇਜਾਜ਼ਤ. ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ 416-910-2000. ਥੈਂਕ ਯੂ ਸੋ ਮਚ, ਗੋਡ ਬਲੈਸ ਯੂ.
The views expressed on the preceding program may not necessarily be those of the owner or management of WTOR radio station.
ਲਾਉਡੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ. ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨ ਤੇ. ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕਿਟ, ਸਮੋਸਾਸ, ਬਰਫੀ, ਪਟਾਖੇ ਅਤੇ ਸਭ ਕੁਝ ਅੰਡਰ 1 ਰੂਫ. ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਵਿਨ ਰੋਡ ਇਨ ਓਟੋਬੀਕੋ. ਕਾਲ ਐਟ
416-213-1165.
ਬੈਠਾ ਲੱਡੂ ਬਰਫੀ ਜਲੇਬੀ ਕਲਾਕੰਦ, ਮਟਕੇ ਦੀ ਕੁਲਫੀ ਜੋ ਖਾਵੇ ਰਹਿ ਜੇ ਦੰਗ.
ਕਿਉਂ ਆ ਗਿਆ ਨਾ ਮੂੰਹ ਚ ਪਾਣੀ? ਤਾਂ ਫਿਰ ਤੁਸੀਂ ਵੀ ਬਣਾਓ ਆਪਣੀਆਂ ਖੁਸ਼ੀਆਂ ਸਵੀਟ ਮੈਲ ਦੇ ਨਾਲ, ਜੋ ਤੁਹਾਡੇ ਸਵਾਦ ਅਤੇ ਸਿਹਤ ਦੋਵਾਂ ਦਾ ਖਿਆਲ ਰੱਖਦੇ ਨੇ.
ਮੂੰਹ ਮਿੱਠਾ ਕਰਾਂ ਤੇ ਚੰਨ ਵੇਖ, ਖੁਸ਼ੀਆਂ ਨੇ ਆਈਆਂ ਕਿ ਖੁਸ਼ੀਆਂ ਨੇ ਆਈਆਂ, ਲੈਣਾ ਲੱਗੀਆਂ ਸਵੀਟ ਮੈਲ ਤੇ, ਖਰੀਦ ਲੋ ਮਿਠਾਈਆਂ, ਖਰੀਦ ਲੋ ਮਿਠਾਈਆਂ.
ਇਸ ਦੀਵਾਲੀ ਥੋੜਾ ਖਾਓ ਪਰ ਵਧੀਆ ਖਾਓ. ਮਿਠਾਈਆਂ ਦੇ ਨਾਲ ਨਾਲ ਡਰਾਈ ਫਰੂਟਸ ਤੇ ਗਿਫਟ ਬਾਕਸਸ ਲੈ ਜਾਣਾ ਨਾ ਭੁੱਲਿਓ. ਅੱਜ ਹੀ ਪਹੁੰਚੋ ਸਵੀਟ ਮਹਿਲ ਇਨ ਰੈਕਸਡੇਲ, 416-679-9191.
ਹੈਪੀ ਦੀਵਾਲੀ.
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ. ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ. ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ 1 ਰੂਫ. ਸਮੋਸਾ ਐਂਡ ਸਵੀਟ ਫੈਕਟਰੀ ਸਰਵਿੰਗ ਯੂ ਫਰੋਮ 3 ਲੋਕੇਸ਼ਨ, ਬ੍ਰੈਮਲੀ ਐਂਡ ਸੈਲਵੁੱਡ ਇਨ ਸਾਈਡ ਚਲੋ ਫਰੈਸ਼ਕੋ, ਏਅਰਪੋਰਟ ਐਂਡ ਕੰਟਰੀ ਸਾਈਡ, ਐਂਡ ਮੇਨ ਲੋਕੇਸ਼ਨ 1850 ਐਲਬਿਨ ਰੋਡ ਇਨ ਓਟੋਬੀਕੋ. ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ. 416-213-1165.
ਜੇ ਤੁਸੀਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, PR ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ. ਜਾਣਕਾਰੀ ਲਈ 647-647-3000, 647-646-3000. ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ.
ਪਿੱਜ਼ਾ ਡਿਪੂ ਦਾ ਪਿੱਜ਼ਾ ਆਏ ਹਾਏ ਓਏ ਹੋਏ ਪਿੱਜ਼ਾ ਡਿਪੂ ਤੇ ਨਿਊਲੀ ਲਾਂਚਡ ਅਚਾਰੀ ਸੋਇਆ ਚਾਪ ਤੇ ਤੰਦੂਰੀ ਚਾਪ ਪਿੱਜ਼ਾ ਦੀ ਵੈਰਾਈਟੀ ਜ਼ਰੂਰ ਟਰਾਈ ਕਰੋ ਪਿੱਜ਼ਾ ਡਿਪੂ ਤੇ ਚਾਪ ਲਵਰਸ ਲਈ ਇਹਨਾਂ ਦੀ ਸਿਗਨੇਚਰ ਮਲਾਈ ਅਚਾਰੀ ਜਾਂ ਤੰਦੂਰੀ ਚਾਪ ਜਦੋਂ ਟਰਾਈ ਕਰੋਗੇ ਤਾਂ ਦਿਲੇ ਹੀ ਕਹੂਗਾ ਹਾਏ ਓਏ ਪਹਿਲਾਂ ਕਿੱਥੇ ਸੀ ਪਿੱਜ਼ਾ ਡਿਪੂ ਕੈਨੇਡਾ ਵਿੱਚ ਹੁਣ 55 ਤੋਂ ਵੱਧ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਅੱਜ ਹੀ ਆਓ ਤੇ ਟਰਾਈ ਕਰੋ ਵੈਜ ਜਾਂ ਨਾਨ ਵੈਜ ਪਿੱਜ਼ਾਸ ਵਿਜ਼ਿਟ ਯੋਰ ਨੀਅਰੈਸਟ ਪਿੱਜ਼ਾ ਡਿਪੂ ਔਰ ਆਰਡਰ ਐਟ pizzadepot.ca
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ 905-456-2020 ਅਮਨਦੀਪ ਕਪਲਾ।
ਮੇਜ਼ਬਾਨ ਟ੍ਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ, ਲਗਜ਼ਰੀ ਟ੍ਰਾਂਸਪੋਰਟ, ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸਿੱਖ ਗਾਈਡਸ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ। ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ। ਅੱਜ ਹੀ ਕਾਲ ਕਰੋ 905-330-6011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ। ਕਾਲ ਕਰੋ 905-330-6011।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ, ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ। ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
HK Tire Center to cars and trucks pe brand new ya old tires le sakde ho.
BF Goodrich, Hamcock, Firestone, Chinese tires mil de ne.
24/7 road service available. HK Tire Center, 6191 Atlantic Drive, Mississauga. Call karo Bhuta Chahalu 647-295-4600 647-295-4600. HK Tire Center.
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿੱਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇਗੀ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਜੀ ਅਤੇ ਸਾਡੇ ਪ੍ਰੋਗਰਾਮ ਨਾਲ ਜੁੜ ਗਏ ਹੋਵੋਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਦੁਬਾਰਾ ਫੇਰ ਆਪਾਂ ਇਕਾਨਮੀ ਬਾਰੇ ਗੱਲਬਾਤ ਕਰਾਂਗੇ ਅਤੇ ਲੋਕਲ ਸਾਡੇ ਬਰੈਂਪਟਨ ਦੇ ਵਿੱਚ ਸਕਲੈਂਟਸ ਕੰਪਨੀ ਹੈ ਜਿਹੜੀ ਅਮੈਰੀਕਨ ਕੰਪਨੀ, ਉਹਦਾ ਪਲਾਂਟ ਹੁੰਦਾ ਸੀ ਉਹਦੇ ਹੈਗਾ ਸੋਰੀ ਹੁੰਦਾ ਸੀ ਨਹੀਂ ਹੈਗਾ ਅਤੇ ਉਹਦੇ ਬਾਰੇ ਗੱਲਬਾਤ ਕਰਾਂਗੇ। ਉਹਦੇ ਬਾਰੇ ਤਾਜ਼ੀਆਂ ਖਬਰਾਂ ਜਿਹੜੀਆਂ ਉਹ ਆਈਆਂ ਨੇ, ਕਹਿੰਦੇ ਜੀ ਉਹ ਜਿਹੜਾ ਪਲਾਂਟ ਆ ਨਾ ਸਕਲੈਂਟਸ ਦਾ, ਉਹ ਕਿਉਂਕਿ ਅਮੈਰੀਕਨ ਕੰਪਨੀ ਆ ਉਹ ਕਹਿੰਦੇ ਚੱਕ ਕੇ ਅਤੇ ਅਸੀਂ ਲੈ ਜਾਣਾ ਇਲੀਨੋਇਸ ਦੇ ਵਿੱਚ। ਅਤੇ ਵੈਸੇ ਸਕਲੈਂਟਸ ਦਾ ਪਲਾਂਟ ਆ ਪਹਿਲਾਂ ਵਿੰਡਜ਼ਰ ਦੇ ਵਿੱਚ ਵੀ ਇੱਕ ਲੱਗਿਆ ਜਿੱਥੇ ਇਲੈਕਟ੍ਰਿਕ ਵਹੀਕਲਸ ਨੇ ਜਿਹੜੇ ਉਹਨਾਂ ਦੇ ਚਾਰਜਰ ਵਗੈਰਾ ਬਣਨ ਦੀ ਜਿਹੜੀ ਗੱਲਬਾਤ ਚੱਲੀ ਸੀ। ਇਹ ਜਿਹੜਾ ਬਰੈਂਪਟਨ ਵਾਲਾ ਪਲਾਂਟ ਆ ਇੱਥੇ ਕਹਿੰਦੇ ਜੀਪਾਂ ਬਣਿਆ ਕਰਨੀਆਂ ਸੀ ਅਤੇ ਉਹ ਫਿਰ ਸਾਰੇ ਦਾ ਸਾਰਾ ਪਲਾਂਟ ਆ ਜਿਹੜਾ ਜਦੋਂ ਜਾਂ ਉਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਜੀਪਾਂ ਦੀ ਜਦੋਂ ਉੱਥੇ ਚਲੀ ਗਈ ਅਮਰੀਕਾ ਦੇ ਵਿੱਚ ਤਾਂ 3000 ਦੇ ਕਰੀਬ ਜੋਬਸ ਆ ਜਿਹੜੀਆਂ ਪ੍ਰਭਾਵਿਤ ਹੋਣਗੀਆਂ। ਇਹ ਦੋਸਤੋ ਜਦੋਂ ਆਪਾਂ ਜੋਬਸ ਪ੍ਰਭਾਵਿਤ ਹੋਣ ਦੀ ਗੱਲ ਕਰਦੇ ਹਾਂ ਅਤੇ ਜਦੋਂ ਇੱਕ ਇੰਡਸਟਰੀ ਦੇ ਵਿੱਚ ਜਿਹੜੀ ਜੋਬ ਆ ਕੋਈ ਜਾਂਦੀ ਆ ਅਤੇ ਉਹਦੇ ਨਾਲ ਐਸੋਸੀਏਟਡ ਜੋਬ ਸਿਟੀ ਦੇ ਵਿੱਚ ਆਲੇ ਦੁਆਲੇ ਪ੍ਰੋਵਿੰਸ ਦੇ ਵਿੱਚ ਹੋਰ ਹੁੰਦੀਆਂ ਨੇ, ਨਾਲ ਫਿਰ ਉਹਨਾਂ ਦਾ ਵੀ ਭੋਗ ਪੈ ਜਾਂਦਾ। ਇਹ ਵਰਤਾਰਾ ਜਿਹੜਾ ਉਹ ਕਾਫੀ ਪੇਨਫੁੱਲ ਹੁੰਦਾ, ਦੁਖਦਾਇਕ ਹੁੰਦਾ। ਮੁਲਾਜ਼ਮ ਇਕੱਲਾ ਇੱਕ ਨਹੀਂ ਕੰਮ ਕਰਦਾ ਹੁੰਦਾ, ਉਹਦੇ ਨਾਲ ਪਰਿਵਾਰ ਹੁੰਦਾ ਅਤੇ ਅੱਗੇ ਜਿਹੜੀਆਂ ਐਸੋਸੀਏਟਡ ਜੋਬਸ ਹੁੰਦੀਆਂ ਉਸ ਇੰਡਸਟਰੀ ਦੇ ਨਾਲ। ਆਟੋ ਇੰਡਸਟਰੀ ਸਾਡੀ ਓਨਟੈਰੀਓ ਦੀ ਜਿੰਦ ਜਾਨ ਆ ਜੀ। ਇਹਦੇ ਵਿੱਚੋਂ ਜਦੋਂ ਕਹਿ ਲਓ ਜੀ ਜਿਵੇਂ ਵਹੀਕਲ ਦੇ ਵਿੱਚੋਂ ਕੋਈ ਇੱਕ ਪੁਰਜ਼ਾ ਕੱਢ ਲਿਆ ਜਾਂਦਾ ਤੇ ਸਾਰਾ ਵਹੀਕਲ ਪ੍ਰਭਾਵਿਤ ਹੋ ਜਾਂਦਾ, ਇਵੇਂ ਹੀ ਆਟੋ ਸੈਕਟਰ ਦੇ ਵਿੱਚੋਂ ਜਦੋਂ ਇੱਕ ਕਿਸਮ ਦੇ ਵਹੀਕਲ ਆ ਜਿਹੜੇ ਉਹ ਬਣਨੇ ਬੰਦ ਹੋ ਜਾਣ ਤਾਂ ਫਿਰ ਇਹਦਾ ਪ੍ਰਭਾਵ ਆ ਜਿਹੜਾ ਕਾਫੀ ਪੈਂਦਾ। ਤੇ ਫੂਡ ਸਾਹਿਬ ਵੀ ਇਹਦੇ ਤੇ ਗੱਲਬਾਤ ਕਰ ਰਹੇ ਨੇ ਵੀ ਸਪਲੈਂਟਸ ਆ ਜਿਹੜੀ ਕੰਪਨੀ ਇਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰਨੇ ਚਾਹੀਦੇ ਆ। ਤੇ ਮੇਅਰ ਸਾਹਿਬ ਆ ਜਿਹੜੇ ਉਹ ਵੀ ਫਿਕਰਮੰਦੀ ਆ ਜਿਹੜੀ ਜ਼ਾਹਰ ਕਰ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹ ਸਭ ਜਿਹੜਾ ਹੌਲੀ ਹੌਲੀ ਟੈਰਿਫ ਦਾ ਅਸਰ ਆ ਉਹਨੇ ਆਪਣਾ ਰੰਗ ਦਿਖਾਉਣਾ ਸ਼ੁਰੂ ਕਰਤਾ, ਕਿਉਂਕਿ ਜਿਹੜੀ ਚੀਜ਼ ਇੱਥੋਂ ਬਣ ਕੇ ਜਾਂਦੀ ਆ ਉਹਦੇ ਤੇ ਉੱਥੇ ਜਾ ਕੇ ਜਦੋਂ ਟੈਰਿਫ ਲੱਗਦਾ ਤੇ ਅਲਟੀਮੇਟਲੀ ਅਮਰੀਕਨ ਲੋਕਾਂ ਨੂੰ ਉਹ ਚੀਜ਼ਾਂ ਮਹਿੰਗੀਆਂ ਮਿਲਦੀਆਂ ਨੇ ਤੇ ਉੱਥੇ ਮਹਿੰਗਾਈ ਵੱਧਦੀ ਆ। ਤੇ ਇਸ ਕਰਕੇ ਇਹਨਾਂ ਨੇ ਫਿਰ ਅੱਛਾ ਜਦੋਂ ਉੱਥੇ ਮਹਿੰਗਾਈ ਵੱਧਦੀ ਆ ਤਾਂ ਲਾਜ਼ਮੀ ਤੌਰ ਤੇ ਫਿਰ ਜਿਹੜੀ ਚੀਜ਼ਾਂ ਦੀ ਵਿਕਰੀ ਆ ਉੱਥੇ ਘੱਟ ਹੋਊਗੀ। ਇਸ ਚੀਜ਼ ਨੂੰ ਅਵੋਇਡ ਕਰਨ ਦੇ ਲਈ ਸਪਲੈਂਟਸ ਨੇ ਕਿਹਾ ਵੀ ਅਸੀਂ ਸਾਡਾ ਜਿਹੜਾ ਉੱਥੇ ਇਲੀਨੋਇਸ ਦੇ ਵਿੱਚ ਪਲਾਂਟ ਆ ਅਸੀਂ ਉੱਥੇ ਪ੍ਰੋਡਕਸ਼ਨ ਆ ਜਿਹੜੀ ਲੈ ਜਾਂਗੇ। ਇਹ ਜਿਹੜਾ ਪ੍ਰੋਸੈਸ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਦਸ਼ਾ ਇਹਦਾ ਕਿ ਜਿਹੜੀਆਂ ਕੰਪਨੀਜ਼ ਨੇ ਅਮੈਰੀਕਨ ਕੰਪਨੀਜ਼ ਕੈਨੇਡਾ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਕੁਝ ਕੰਪਨੀਜ਼ ਮੂਵ ਕਰ ਸਕਦੀਆਂ ਨੇ। ਵੈਸੇ ਇਹ ਦੇਖੋ ਇਹਦਾ ਟੈਰਿਫਸ ਨਾਲ ਲਿੰਕ ਹੋਣਾ ਇਹ ਅਲੱਗ ਇਸ਼ੂ ਹੈਗਾ, ਪਰ ਅਲਟੀਮੇਟਲੀ ਜੇ ਤੁਸੀਂ ਸਿੱਟਾ ਕੱਢ ਕੇ ਵੇਖੋ ਤੇ ਉਹ ਇਹ ਹੈ ਬਈ ਜਿੱਥੋਂ ਵੀ ਕੰਪਨੀਜ਼ ਨੂੰ ਪ੍ਰੋਫਿਟ ਹੋਣਾ ਨਾ ਉਹਨਾਂ ਨੇ ਉੱਧਰ ਨੂੰ ਜਾਣਾ। ਅਮੈਰੀਕਨ ਕੰਪਨੀ ਹੈਗੀ ਆ ਭਾਵੇਂ ਅਮੈਰੀਕਾ ਦੀ, ਜੇ ਉਹਨੂੰ ਲੱਗੇ ਵੀ ਫਾਇਦਾ ਸਾਡਾ ਕੈਨੇਡਾ ਚ ਰਹਿ ਕੇ ਹੋ ਸਕਦਾ ਉੱਥੇ ਉਹਨਾਂ ਨੇ ਕੈਨੇਡਾ ਚ ਰਹਿਣਾ, ਜੇ ਉਹਨਾਂ ਨੂੰ ਲੱਗੇ ਫਾਇਦਾ ਸਾਡਾ ਆਊਟਸੋਰਸਿੰਗ ਕਰਕੇ ਚਾਈਨਾ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਾਂ ਅਫਰੀਕਨ ਕੰਟਰੀ ਚ ਕਿਸੇ ਵੀ ਦੇਸ਼ ਦੇ ਵਿੱਚ ਉੱਥੋਂ ਫਾਇਦਾ ਹੁੰਦਾ ਤੇ ਫਿਰ ਉਹਨਾਂ ਨੇ ਉੱਧਰ ਨੂੰ ਤੁਰ ਜਾਣਾ। ਹਾਸੇ ਵਾਲੀ ਗੱਲ ਆ, ਚੁਟਕਲਾ ਇੱਕ ਤੁਸੀਂ ਸਾਰੇ ਜਾਣਦੇ ਹੋ, ਵਪਾਰੀ ਤਬਕਾ ਕਹਿੰਦੇ, ਦੇਖੋ ਅਗੇਨ ਬਿਜ਼ਨਸ ਬਾਰੇ ਮੈਂ ਕੋਈ ਨੈਗੇਟਿਵ ਕਮੈਂਟ ਨਹੀਂ ਕਰਨੇ ਚਾਹੁੰਦਾ, ਐਥੀਕਲ ਤੇ ਮੋਰਲ ਬਿਜ਼ਨਸਿਸ ਨੇ ਜਿਹੜੇ ਚੱਲਣੇ ਚਾਹੀਦੇ ਨੇ, ਲੋਕਾਂ ਦਾ ਰੁਜ਼ਗਾਰ ਜੁੜਿਆ ਹੋਇਆ ਅਨੇਕਾਂ ਲੋਕਾਂ ਨੂੰ, ਪਰ ਕਹਿੰਦੇ ਇੱਕ ਵਪਾਰੀ ਆ ਜਿਹੜਾ, ਅਗੇਨ ਇਹ ਕੋਈ ਰਿਐਲਿਟੀ ਨਹੀਂ ਹੈਗੀ, ਮੈਂ ਨਹੀਂ ਸਵਰਗ ਨਰਕ ਨੂੰ ਮੰਨਦਾ, ਪਰ ਕਹਿੰਦੇ ਕੋਈ ਵਪਾਰੀ ਆ ਜਿਹੜਾ ਉਹਦਾ ਜਦੋਂ ਲੇਖਾ ਜੋਖਾ ਕੀਤਾ ਤੇ ਧਰਮਰਾਜ ਨੇ ਜਾਂ ਹੋਰ ਜਿਹੜਾ ਕੋਈ ਉੱਥੇ ਬੈਠਾ ਹੁੰਦਾ, ਤੁਹਾਨੂੰ ਜ਼ਿਆਦਾ ਪਤਾ ਹੋਊ, ਤੁਸੀਂ ਸਵੇਰ ਤੋਂ ਸ਼ਾਮ ਤਾਈਂ ਧਰਮ ਦਾ ਪਾਠ ਪੜ੍ਹਦੇ ਰਹਿੰਦੇ ਹੋ, ਹੈਨਾ, ਨਥਿੰਗ ਰੋਂਗ। ਚਲੋ ਆਪਣਾ ਆਪੋ ਆਪਣੀ ਮੈਂਟਲ ਸੈਟਿਸਫੈਕਸ਼ਨ ਆ, ਦਿਮਾਗੀ ਸੈਟਿਸਫੈਕਸ਼ਨ, ਕੋਈ ਕਿਸੇ ਧਰਮ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਨਾਨ ਰਿਲੀਜੀਅਸ ਆ, ਜ਼ਿੰਦਗੀ ਜਿਉਣ ਦਾ ਆਪੋ ਆਪਣਾ ਤਰੀਕਾ, ਪਰ ਸਿਰਫ ਚੁਟਕਲਾ। ਵਪਾਰੀ ਬੰਦੇ ਦੀ ਕਹਿੰਦੇ ਮੌਤ ਹੋ ਗਈ ਜੀ, ਤੇ ਧਰਮਰਾਜ ਜੀ ਕਹਿੰਦੇ ਹਾਂ ਵੀ ਮਿੱਤਰਾ ਦੱਸ ਫਿਰ ਹੁਣ ਤੈਨੂੰ ਕਿੱਧਰ ਭੇਜੀਏ, ਸਵਰਗਾਂ ਚ ਕਿ ਨਰਕਾਂ ਚ? ਕਹਿੰਦਾ ਜੀ ਜਿੱਧਰੋਂ ਦੋ ਪੈਸੇ ਸਾਨੂੰ ਨਫ਼ਾ ਹੁੰਦਾ ਨਾ ਉਧਰ ਭੇਜ ਦਿਓ। ਇਸ ਕਰਕੇ ਧਰਤੀ ਤੇ ਵੀ ਆਈ ਆ, ਸਰਕਾਰਾਂ ਜਿਹੜੀਆਂ ਮਰਜ਼ੀ ਪਾਲਿਸੀ ਬਣਾ ਲੈਣ, ਵਪਾਰੀ ਬੰਦੇ ਨੂੰ ਕਾਰਪੋਰੇਟ ਨੂੰ ਵਪਾਰ ਕਰਨ ਨੂੰ ਜਿੱਧਰ ਫਾਇਦਾ ਹੁੰਦਾ ਉਹਨੇ ਉਧਰ ਨੂੰ ਜਾਣਾ। ਹਾਂ, ਸਰਕਾਰ ਦੀਆਂ ਪਾਲਿਸੀਆਂ ਪ੍ਰਭਾਵਿਤ ਕਰਦੀਆਂ ਨੇ, ਪਰ ਇੱਕ ਹੋਰ ਵੀ ਸੱਚਾਈ ਆ, ਉਹ ਕੌੜੀ ਹਕੀਕਤ ਆ। ਉਹ ਇਹ ਹੈ ਬਈ ਆਹ ਪਿਛਲੇ ਕੁਝ ਸਾਲਾਂ ਚ ਕੁਝ ਦਹਾਕਿਆਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਕਾਰਪੋਰੇਟਸ ਨੇ ਜਿਹੜੇ, ਇਹ ਇੰਨੇ ਤਕੜੇ ਹੋ ਗਏ ਨੇ, ਸਗੋਂ ਉਲਟਾ ਇਹ ਸਰਕਾਰੀ ਪਾਲਿਸੀਆਂ ਨੂੰ ਪ੍ਰਭਾਵਿਤ ਕਰਦੇ ਨੇ। ਸਰਕਾਰਾਂ ਇਹਨਾਂ ਦੇ ਅੱਗੇ ਝੁਕੀਆਂ ਹੋਈਆਂ ਨੇ, ਬਿਲਕੁਲ ਸਰਕਾਰਾਂ ਦੀ ਵਾਹ ਨਹੀਂ ਜਾ ਰਹੀ ਵੀ ਅਸੀਂ ਕਰੀਏ ਕੀ। ਸਰਕਾਰਾਂ ਜਿਹਨਾਂ ਦੀ ਸਿੱਧੀ ਦਖਲ ਅੰਦਾਜ਼ੀ ਆ, ਤੇ ਚੋਣਾਂ ਵਿੱਚ ਵੀ ਇਹ ਮੋਟਾ ਪੈਸਾ ਜਿਹੜਾ ਸਿੱਟਦੀਆਂ ਨੇ ਕੰਪਨੀਆਂ ਜਿਹੜੀਆਂ ਜਾਂ ਕੰਪਨੀਆਂ ਨੂੰ ਚਲਾਉਣ ਵਾਲੇ ਲੋਕ ਨੇ, ਤੇ ਵਰਲਡ ਲੈਵਲ ਤੇ ਚੱਲ ਰਿਹਾ ਜੀ ਇਹ ਵਰਤਾਰਾ, ਹੁਣ ਤੋਂ ਨਹੀਂ ਚੱਲ ਰਿਹਾ, ਪਹਿਲਾਂ ਤੋਂ ਚੱਲ ਰਿਹਾ। ਕਿਤੇ ਕਿਤੇ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਨੇ ਕੋਈ ਬਿਜ਼ਨਸ ਲਿਆ ਨਾ ਛੋਟਾ, ਆਪਾਂ ਅਕਸਰ ਗੱਲ ਕਰਦੇ ਜਿਵੇਂ ਕਿਸੇ ਨੇ ਕੋਈ ਬੈਂਕਟ ਹਾਲ ਲਿਆ ਤੇ ਉਹਨੂੰ ਚਲਾਉਣ ਲਈ ਮੈਨੇਜਰ ਰੱਖੇ ਆ, ਇੰਪਲਾਈਜ਼ ਰੱਖੇ ਨੇ ਤਾਂ ਕਿ ਉਹ ਮੈਨੇਜਮੈਂਟ ਉਹਦੀ ਵਧੀਆ ਹੋਵੇ। ਇਵੇਂ ਕਿਤੇ ਕਿਤੇ ਲੱਗਦਾ ਵੀ ਇਹ ਜਿਹੜੇ ਵੱਡੇ ਕਾਰਪੋਰੇਟਸ ਨੇ ਇਹਨਾਂ ਨੇ ਦੁਨੀਆਂ ਨੂੰ ਚਲਾਉਣ ਲਈ ਸਰਕਾਰਾਂ ਜਿਹੜੀਆਂ ਰੱਖੀਆਂ ਹੋਈਆਂ ਨੇ ਤੇ ਇਹਨਾਂ ਦਾ ਕੰਮ ਆ ਸਿਰਫ ਜਿੰਨਾ ਮੈਨੇਜ ਹੀ ਕਰਨਾ ਬਸ। ਨਹੀਂ ਤਾਂ ਜੇ ਸੱਚੀ ਮੁੱਚੀ ਸਰਕਾਰਾਂ ਨੇ ਆਪਣਾ ਰੋਲ ਅਦਾ ਕੀਤਾ ਹੁੰਦਾ, ਦੁਨੀਆਂ ਭਰ ਦੀਆਂ ਸਰਕਾਰਾਂ ਨੇ, ਤਾਂ ਇਹੋ ਜਿਹੇ ਹਾਲਾਤ ਨਹੀਂ ਸੀ ਹੋਣੇ ਜਿਹੋ ਜਿਹੇ ਹੁਣ ਹੋ ਰਹੇ ਨੇ। ਲਗਾਤਾਰ ਜਿਹੜਾ ਤੁਹਾਨੂੰ ਕੰਮ ਦੇ ਰੂਪ ਦੇ ਵਿੱਚ ਇਵਜਾਨਾ ਦਿੱਤਾ ਜਾ ਰਿਹਾ ਉਹ ਲਗਾਤਾਰ ਘਟ ਰਿਹਾ। ਤੁਸੀਂ ਅੱਜ ਤੋਂ 30 ਸਾਲ ਪਹਿਲਾਂ ਦੇ ਹਾਲਾਤ ਦੇਖੋ, ਇੱਥੇ ਕੈਨੇਡਾ ਦੇ ਹੀ ਦੇਖ ਲਓ, ਬਾਹਲੀ ਦੂਰ ਜਾਣ ਦੀ ਕੀ ਲੋੜ ਆ। ਸਾਥੋਂ ਪਹਿਲੀ ਪੀੜ੍ਹੀ ਵਾਲੇ ਲੋਕ ਜਦੋਂ ਆਏ ਸੀ 40 ਸਾਲ ਪਹਿਲਾਂ 45 ਸਾਲ ਪਹਿਲਾਂ, ਨੋ ਡਾਊਟ ਉਹਨਾਂ ਦੀ ਲਾਈਫ ਵੀ ਬਹੁਤ ਸਖ਼ਤ ਰਹੀ ਹੈ, ਪਰ ਉਹ ਇਹ ਗੱਲ ਕਰਦੇ ਨੇ ਵੀ ਸਾਨੂੰ ਕੁਝ ਘੰਟੇ ਲਾ ਕੇ ਨਾ ਤੇ 2-4 ਸਾਲਾਂ ਦੇ ਵਿੱਚ ਸਾਡੇ ਕੋਲ ਫਿਰ ਵੀ ਸਫੀਸ਼ੀਐਂਟ ਰਿਸੋਰਸਿਸ ਬਣ ਜਾਂਦੇ ਸੀ, ਅਸੀਂ ਘਰ ਘੁਰ ਲੈ ਸਕਦੇ ਸੀ, ਮੋਰਗੇਜ ਦੇ ਰੇਟ ਘੱਟ ਸੀ, ਘਰ ਸਸਤੇ ਸੀ ਮੁਕਾਬਲਤਨ ਤਨਖਾਹ ਦੇ ਹਿਸਾਬ ਨਾਲ, ਭਾਵੇਂ ਤਨਖਾਹ ਵੀ ਬਹੁਤ ਘੱਟ ਸੀ, ਡਾਲਰ ਪਰ ਆਵਰ ਰੇਟ ਕਹਿ ਦਈਏ ਜਿਹੜਾ ਵੇਜ ਦਾ ਉਹ ਘੱਟ ਸੀ, ਪਰ ਉਹ ਪੈਸੇ ਦੀ ਵੈਲਿਊ ਮੁਕਾਬਲਤਨ ਜ਼ਿਆਦਾ ਸੀ, ਉਹਦੇ ਨਾਲ ਜ਼ਿਆਦਾ ਚੀਜ਼ਾਂ ਆ ਜਾਂਦੀਆਂ ਸੀ। ਤੇ ਅੱਜ ਕੱਲ੍ਹ ਮਤਲਬ ਦੇਖਣ ਨੂੰ ਤਾਂ ਲੱਗਦਾ ਵੀ ਮਿਨੀਮਮ ਵੇਜ ਆ ਜਿਹੜੀ 17-18 ਡਾਲਰ ਹੋਗੀ, ਪਰ 17-18 ਡਾਲਰ ਦਾ ਆਉਂਦਾ ਕੁਛ ਨਹੀਂ ਗਾ। ਇਸ ਕਰਕੇ ਆਪਾਂ ਗੱਲ ਅਕਸਰ ਹੀ ਕਰਦੇ ਹੁੰਦੇ, ਕੱਲ੍ਹ ਵੀ ਕਰਦੇ ਸੀ, ਬਈ ਬਹੁਤੇ ਲੋਕ ਨੇ ਜਿਹੜੇ ਮੋਰ ਦੈਨ 50% ਕੈਨੇਡੀਅਨਸ ਉਹ ਪੇ ਚੈੱਕ ਟੂ ਪੇ ਚੈੱਕ ਰਹਿ ਰਹੇ ਨੇ। ਉਹਦੇ ਨਾਲ ਨਾ ਤਾਂ ਉਹ ਚੰਗੀਆਂ ਸੋਹਣੀਆਂ ਜੋਬਸ ਕਰਨ ਵਾਲੇ ਲੋਕ ਵੀ, ਕਈ ਵਾਰੀ ਜਦੋਂ ਬਾਹਰੋਂ ਲੋਕ ਇੱਥੇ ਆਉਂਦੇ ਆ ਨਾ ਤਾਂ ਉਹਨਾਂ ਚ ਕਰੇਜ਼ ਹੁੰਦਾ, ਉਹਨਾਂ ਨੂੰ ਨੌਕਰੀ ਮਿਲਦੀ ਆ ਤੇ ਉਹ ਫਿਰ ਫੇਸਬੁੱਕ ਤੇ ਫੋਟੋਆਂ ਪਾਉਂਦੇ, ਲਓ ਜੀ ਮੈਂ ਸਰਕਾਰੀ ਨੌਕਰੀ ਲੈ ਲਈ, ਮੈਂ ਆਹ ਕਰ ਲਿਆ, ਮੈਂ ਕਾਰਪੋਰੇਟ ਜੋਬ ਲੈ ਲਈ। ਪਰ ਜਦੋਂ 1.5 ਸਾਲ ਬਾਅਦ ਦੇਖਦੇ ਨੇ ਵੀ $1,00,000 ਦੀ ਜੋਬ ਦੇ ਵਿੱਚ ਉਹ 60,000 ਪੱਲੇ ਪੈਂਦਾ ਉਹਨਾਂ ਦੇ ਟੈਕਸ ਕੱਟ ਕੁੱਟ ਕੇ, ਤੇ 60,000 ਦੇ ਵਿੱਚ ਮਤਲਬ $5,000 ਮਹੀਨਾ ਤੇ $4,000 ਦਾ ਘਰ ਦੀ ਕਿਸ਼ਤ ਤੇ ਬਾਕੀ ਘਰ ਦਾ ਖਰਚਾ ਕਿਵੇਂ ਤੁਰੂਗਾ? ਸਵਾਲ ਤਾਂ ਇਹ ਆ, ਹੈਨਾ। ਕਹਿਣ ਦਾ ਮਤਲਬ ਆ ਵੀ ਆਰਥਿਕ ਹਾਲਤ ਆਮ ਲੋਕਾਂ ਦੀ ਮਾੜੀ ਹੋ ਰਹੀ ਆ, ਪਰ ਦੂਜੇ ਪਾਸੇ ਤਸਵੀਰ ਦਾ ਦੂਜਾ ਪਾਸਾ ਇਹ ਆ ਜਿਹੜੇ ਜਿਨ੍ਹਾਂ ਲੋਕਾਂ ਕੋਲ ਆਲਰੇਡੀ ਰਿਸੋਰਸਿਸ ਨੇ, ਜਿਨ੍ਹਾਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਸਰਕਾਰ ਦੀਆਂ ਪਾਲਿਸੀਜ਼ ਨੂੰ ਪ੍ਰਭਾਵਿਤ ਕਰਦੇ ਨੇ ਕਾਰਪੋਰੇਟਸ, ਉਹਨਾਂ ਤੇ ਕੋਈ ਰੋਕ ਟੋਕ ਨਹੀਂ। ਰਿਸੈਸ਼ਨ ਦਾ ਮਤਲਬ ਹੁਣ ਰਿਸੈਸ਼ਨ ਦੇ ਹਾਲਾਤ ਨੇ ਨਾ, ਲਗਾਤਾਰ 4-5 ਸਾਲ ਸੁਣ ਰਹੇ ਹਾਂ, 4-5 ਸਾਲਾਂ ਤੋਂ ਵੀ ਆਹ ਕੁਆਟਰ ਦੇ ਵਿੱਚ ਜਿਹੜੀ ਜੀ ਡੀ ਪੀ ਇੰਨੀ ਰਹੇਗੀ ਜੀ, ਜੋਬਸ ਇੰਨੀਆਂ ਜਿਹੜੇ ਘੱਟ ਪੈਦਾ ਹੋ ਰਹੀਆਂ ਨੇ, ਨੌਕਰੀਆਂ ਘੱਟ ਮਿਲਣੀਆਂ ਨੇ, ਅਨਇੰਪਲੋਇਮੈਂਟ ਰੇਟ ਵੱਧ ਰਿਹਾ, ਮਹਿੰਗਾਈ ਵੱਧ ਰਹੀ ਹੈ, ਇਨਫਲੇਸ਼ਨ ਵੱਧ ਰਹੀ ਹੈ, ਆਪਾਂ ਹਰ ਰੋਜ਼ ਡਾਟਾ ਜਿਹੜਾ ਦੇਖਦੇ ਹਾਂ। ਸਵਾਲ ਇਹ ਹੈ ਰਿਸੈਸ਼ਨ ਦਾ ਮਤਲਬ, ਮੰਦੀ ਦਾ ਮਤਲਬ ਇਹ ਹੈ ਬਈ ਪੈਸਾ ਤੁਹਾਡੇ ਕੋਲ ਪਹਿਲੀ ਗੱਲ ਤਾਂ ਘੱਟ ਆਉਂਦਾ ਆਮ ਬੰਦੇ ਕੋਲ, ਤੇ ਜਿੰਨਾ ਕੁ ਵੀ ਆਉਂਦਾ ਉਹਦਾ ਬਾਜ਼ਾਰ ਦੇ ਵਿੱਚ ਕੁਛ ਨਹੀਂ ਆਉਂਦਾ, ਉਹਦੀ ਪਰਚੇਜ਼ਿੰਗ ਪਾਵਰ ਪੈਸੇ ਦੀ ਇੰਨੀ ਘੱਟ ਗਈ ਆ, ਉਹਦੇ ਨਾਲ ਉਹਦੀ ਜ਼ਿੰਦਗੀ ਉੱਥੇ ਹੀ ਖੜੀ ਰਹਿੰਦੀ ਆ, ਖੜੋਤ ਦੇ ਵਿੱਚ ਆ ਜ਼ਿੰਦਗੀ ਆਮ ਬੰਦੇ ਦੀ। ਤੇ ਇਹ ਵੀ ਰਿਸੈਸ਼ਨ ਦੀ ਮੰਦੀ ਦੀ ਨਿਸ਼ਾਨੀ ਆ ਵੀ ਸਟੋਰ ਭਰੇ ਪਏ ਨੇ ਸਮਾਨ ਦੇ ਨਾਲ, ਬੰਦਾ ਲਲਚਾਈਆਂ ਨਜ਼ਰਾਂ ਨਾਲ ਦੇਖਦਾ ਵੀ ਉਹ ਵੀ ਖਰੀਦ ਲਾ, ਉਹ ਵੀ ਖਰੀਦ ਲਾ, ਆਹ ਵੀ ਖਰੀਦ ਲਾ, ਪਰ ਉਹਦੀ ਜੇਬ 'ਚ ਪੈਸੇ ਨਹੀਂ ਹੁੰਦੇ, ਵੀਜ਼ਾ ਬਿੱਲ ਭਰੇ ਪਏ ਨੇ, ਕ੍ਰੈਡਿਟ ਲਿਮਿਟ ਆ ਜਿਹੜੀ ਉਹਦੀ ਕ੍ਰੋਸ ਹੋਈ ਪਈ ਆ, ਫਸਟ ਮੋਰਗੇਜ ਤੋਂ ਬਾਅਦ ਸੈਕਿੰਡ ਥਰਡ ਮੋਰਗੇਜ ਚੱਕੀਆਂ ਹੋਈਆਂ ਨੇ, ਭਾਵੇਂ ਮੈਂ ਮਤਲਬ ਹਾਸਾ ਤਾਂ ਮੇਰਾ ਨਿਕਲ ਰਿਹਾ, ਪਰ ਮਨ ਦਾ ਦੂਜਾ ਪਾਸਾ ਦੁੱਖ ਵੀ ਰਿਹਾ ਬਈ ਕਿੰਨੀ ਮਿਹਨਤ ਕੀਤੀ ਲੋਕਾਂ ਨੇ, ਸਵੇਰ ਤੋਂ ਸ਼ਾਮ ਤੱਕ ਲੱਗੇ ਰਹਿੰਦੇ ਨੇ, ਇੱਕ ਜੋਬ ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਦੂਜੀ ਕਰ ਲੈਂਦੇ ਨੇ, 8-9 ਘੰਟੇ ਸੋਹਣੀ ਜੋਬ ਕਰਨ ਵਾਲੇ ਲੋਕ ਆ ਜਿਹੜੇ ਉਹ ਵੀ ਕਹਿੰਦੇ ਯਾਰ ਵੀਕਐਂਡ ਦੇ ਉੱਤੇ ਚਲੋ ਫਿਰ ਊਬਰ ਚਲਾ ਲਈਏ ਜੀ, ਟੈਕਸੀ ਚਲਾ ਲਈਏ, ਚਲੋ ਪੀਜ਼ਾ ਡਿਲੀਵਰੀ ਕਰ ਲਈਏ, ਇਹੋ ਜਿਹਾ ਢਾਹ ਭੰਨ ਕਰਕੇ ਵੀ ਆਮ ਲੋਕਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ, ਕੌਣ ਜ਼ਿੰਮੇਵਾਰ ਆ ਫਿਰ ਇਹਦੇ ਲਈ? ਤੇ ਫਿਰ ਤੀਜੇ ਦਿਨ ਰੌਲਾ ਪੈ ਜਾਂਦਾ, ਉਹ ਜੀ ਫਿਰ ਜੀ ਉਹ ਟੈਰਿਫ ਲੱਗ ਗਏ ਜੀ, ਆਹ ਹੋ ਗਿਆ, ਉਹ ਸਾਰੀ ਦੁਨੀਆਂ ਨੂੰ ਇੱਕੋ ਬੰਦੇ ਨੇ ਜਾਣੀ ਸੂਲੀ ਤੇ ਟੰਗਿਆ ਹੋਇਆ, ਉਹ ਕੌਫੀ ਦਾ ਕੱਪ ਪੀ ਲੇ, ਉਹ ਬਿਆਨ ਦੇ, ਉਹਦੇ ਨਾਲ ਹੀ ਸ਼ੇਅਰ ਮਾਰਕੀਟ ਆ ਜਿਹੜੀ ਲੜਖੜਾ ਜਾਂਦੀ ਆ, ਹੈਨਾ, ਉਹ ਮੁਸਕਰਾ ਦੇ ਤਾਂ ਪਤਾ ਨੀ ਲੋਕ ਕਹਿੰਦੇ ਆ ਵੀ ਹੈ ਹੁਣ ਹਵਾ ਦਾ ਸੋਹਣੀ ਹਵਾ ਦਾ ਬੁੱਲਾ ਜਿਹੜਾ ਕੋਈ ਆਜੂਗਾ, ਉਹਦੇ ਮੱਥੇ ਤੇ ਤਿਊੜੀ ਪੈ ਜੇ, ਲੋਕ ਫਿਕਰ ਕਰਨ ਲੱਗ ਜਾਂਦੇ ਨੇ। ਇਹ ਸੋਹਣੇ ਸਮਾਜ ਦੀਆਂ ਨਿਸ਼ਾਨੀਆਂ, ਥੋੜਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਗਲਤ ਆ ਸਾਰਾ ਕੁਝ ਜਿਹੜਾ ਹੋ ਰਿਹਾ, ਹਰੇਕ ਦੇਸ਼ ਇਹਦੇ ਨਾਲ ਪ੍ਰਭਾਵਿਤ ਹੋ ਰਿਹਾ। ਅੱਛਾ, ਇਹ ਕਈ ਵਾਰੀ ਜਦੋਂ ਟੈਰਿਫ ਦੀ ਗੱਲ ਵੀ ਚੱਲੀ ਸੀ ਨਾ, ਸਵਾਲ ਇਹ ਹੈ ਜੇ ਤੁਸੀਂ ਆਪਾਂ ਕਈ ਵਾਰੀ ਗੱਲ ਕੀਤੀ ਹੈ, ਤੁਸੀਂ ਅੱਜ ਤੋਂ ਤੁਸੀਂ ਕਹਿ ਲਓ ਜੀ 25-10-35 ਸਾਲ ਪਿੱਛੇ ਚਲੇ ਜਾਓ, 1990-91-92 ਦਾ ਦੌਰ ਤੁਸੀਂ ਦੇਖੋ, ਜਦੋਂ ਦੁਨੀਆਂ ਦੇ ਵਿੱਚ ਇਹ ਰੌਲਾ ਪਿਆ ਸੀਗਾ, ਬਹੁਤ ਸਾਰੇ ਦੇਸ਼ਾਂ ਨੇ ਵਿਰੋਧ ਕੀਤਾ ਸੀ ਬਈ ਜਿਹੜਾ ਸਮਾਨ ਆ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਣਾ ਉਹ ਬੇਰੋਕ ਟੋਕ ਜਾਣਾ ਚਾਹੀਦਾ, ਆਜ਼ਾਦ ਕੰਪੀਟੀਸ਼ਨ, ਫਰੀ ਕੰਪੀਟੀਸ਼ਨ ਹੋਣਾ ਚਾਹੀਦਾ, ਕਹਿੰਦੇ ਉਹਦੇ ਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ, ਜਿਹਦੀ ਕੁਆਲਿਟੀ ਵਧੀਆ, ਜਿਹੜਾ ਸਮਾਨ ਸਸਤਾ ਉਹ ਵਿਕ ਸਕਦਾ। ਹੁੰਦਾ ਸੀ ਨਾ ਜਿਹੜੀਆਂ ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ ਉਹਦੀ ਗੱਲ ਕਰਦੇ ਹੁੰਦੇ ਸੀਗੇ, ਫਿਰ ਡੰਕਲ ਪ੍ਰਪੋਜ਼ਲਸ ਆਈਆਂ ਸੀ, ਬਹੁਤ ਦੇਸ਼ਾਂ ਚ ਇਹਦਾ ਵਿਰੋਧ ਹੋਇਆ ਸੀ। ਉਹਦੇ ਨਾਲ ਹੋਊਗਾ ਕੀ, ਉਹਦੇ ਨਾਲ ਜਿਹੜੇ ਗਰੀਬ ਮੁਲਕ ਨੇ ਜਿਨ੍ਹਾਂ ਕੋਲ ਸਾਧਨਾਂ ਦੀ ਘਾਟ ਆ, ਤੇ ਜਿਨ੍ਹਾਂ ਕੋਲ ਟੈਕਨੋਲੋਜੀ ਇੰਨੀ ਐਡਵਾਂਸਡ ਨਹੀਂ ਉਹ ਤਾਂ ਡੁੱਬ ਜਾਣਗੇ ਕਿਉਂਕਿ ਉਹ ਚੀਜ਼ਾਂ ਦਾ ਉਹ ਉਨੀ ਕੁਆਲਿਟੀ ਵਾਲੀਆਂ ਤੇ ਉਨੀਆਂ ਸੋਹਣੀਆਂ ਤੇ ਉਨੀਆਂ ਸਸਤੀਆਂ ਚੀਜ਼ਾਂ ਨਹੀਂ ਬਣਾ ਸਕਣਗੇ। ਜਿਹੜੇ ਤਕੜੇ ਦੇਸ਼ ਨੇ ਉਹਨਾਂ ਦੀਆਂ ਚੀਜ਼ਾਂ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਚ ਵਿਕਿਆ ਕਰਨਗੀਆਂ ਤੇ ਜਿਹੜੇ ਡਿਵੈਲਪਿੰਗ ਕੰਟਰੀਜ਼ ਨੇ ਉਹਨਾਂ ਦੀ ਤਾਂ ਇਕਾਨਮੀ ਹੈ ਜਿਹੜੀ ਤਬਾਹ ਹੋ ਜਾਊਗੀ। ਇਹ ਚੱਲਦੀ ਰਹੀ ਆ ਗੱਲ, ਬਹੁਤ ਵੱਡੇ ਪੱਧਰ ਤੇ ਚੱਲੀ ਦੁਨੀਆਂ ਦੇ ਵਿੱਚ। ਉਦੋਂ ਫਿਰ ਇਹਨਾਂ ਦੇਸ਼ਾਂ ਨੂੰ ਲੱਗਦਾ ਹੁੰਦਾ ਸੀ ਬਈ ਇੱਥੇ ਇਹਨਾਂ ਦੇਸ਼ਾਂ ਦੇ ਜਿਹੜੇ ਪ੍ਰੋਡਿਊਸਰ ਸੀ, ਕਾਰਪੋਰੇਟ ਸੈਕਟਰ ਸੀ, ਉਹਨਾਂ ਨੂੰ ਕੀ ਉਹ ਕਿਉਂ ਇਹ ਪਾਲਿਸੀਜ਼ ਲੈ ਕੇ ਆਏ ਸੀ ਉਸ ਵੇਲੇ ਆਊਟਸੋਰਸਿੰਗ ਦੀਆਂ। ਸਾਡੇ ਆ ਹੁਣ ਤੱਕ ਚੱਲਦੀ ਰਹੀ ਆਊਟਸੋਰਸਿੰਗ। ਤੁਸੀਂ ਇੱਥੋਂ ਫੋਨ ਕਰੋ, ਕੋਈ ਬੈਂਕ ਹੋਵੇ, ਕੋਈ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਆ, ਕੋਈ ਕੰਪਲੇਂਟ ਰੈਜੋਲਿਊਸ਼ਨ ਕਿਸੇ ਡਿਪਾਰਟਮੈਂਟ ਦਾ, ਕੁਛ ਵੀ ਆ, ਆਈ ਟੀ ਡਿਪਾਰਟਮੈਂਟ ਆ, ਤੇ ਉਹ ਫੋਨ ਕਿਸਦਾ ਇੰਡੀਆ ਦੇ ਵਿੱਚੋਂ ਆਂਸਰ ਹੁੰਦਾ, ਕਿਸਦਾ ਫਿਲੀਪੀਨਸ ਤੋਂ ਆਂਸਰ ਹੁੰਦਾ, ਕਿਸਦਾ ਅਫਰੀਕਾ ਚੋਂ ਆਂਸਰ ਹੁੰਦਾ। ਕਿਉਂ? ਕਿਉਂਕਿ ਇੱਥੇ ਉਹਨਾਂ ਨੂੰ ਮਿਨੀਮਮ ਵੇਜ ਦੇ ਹਿਸਾਬ ਨਾਲ $15-$17 ਦੇ ਹਿਸਾਬ ਨਾਲ ਘੰਟੇ ਦੇ ਦੇਣੇ ਪੈਣੇ ਆ, ਤੇ ਬਾਹਰਲੇ ਦੇਸ਼ਾਂ ਦੇ ਵਿੱਚ ਇੰਡੀਆ ਚੋਂ ਕਰਾਉਣਾ ਹੋਵੇ ਤਾਂ ਘੰਟੇ ਦੇ ਤੁਸੀਂ $50 ਦੇ ਹਿਸਾਬ ਨਾਲ, $1.50, ਈਵਨ ਚਲ ਵੱਧ ਤੋਂ ਵੱਧ $2, $120 ਦੇ ਹਿਸਾਬ ਨਾਲ ਤੁਹਾਨੂੰ ਬੰਦਾ ਹਾਇਰ ਹੋ ਜਾਣਾ। ਲੋਕ ਆਊਟਸੋਰਸਿੰਗ ਕਰਦੇ ਸੀ। ਇੱਥੋਂ ਵਾਲੀਆਂ ਕੰਪਨੀਆਂ ਸੋਚਦੀਆਂ ਸੀ ਵੀ ਇੱਥੇ ਅਸੀਂ ਕੋਈ ਚੀਜ਼ ਪ੍ਰੋਡਿਊਸ ਕਰਦੇ ਹਾਂ, ਅਸੀਂ ਡਾਲਰਾਂ ਦੇ ਵਿੱਚ ਬੰਦੇ ਨੂੰ ਤਨਖਾਹ ਦਿੰਦੇ ਹਾਂ, ਫਿਰ ਉਹਦੇ ਦੂਜੇ ਬੈਨੀਫਿਟ ਦਿੰਦੇ ਹਾਂ, ਬਿਮਾਰ ਹੋਣ ਦੇ ਇੰਸ਼ੋਰੈਂਸ ਕਰਦੇ ਹਾਂ, ਬਾਅਦ ਚ ਪੈਨਸ਼ਨ ਵੀ ਦੇਣੀ ਪੈਂਦੀ ਆ, ਇਹਦੇ ਨਾਲ ਉਹ ਮੁੱਦਾ ਹੀ ਖਤਮ ਕਰਦੇ ਹੋ, ਨਾ ਰਹੇਗਾ ਬਾਂਸ ਨਾ ਬਚੇਗੀ ਬੰਸਰੀ, ਵੀ ਫੈਕਟਰੀ ਚੱਕ ਕੇ ਹੋਰ ਦੇਸ਼ ਦੇ ਵਿੱਚ ਲਾ ਦਿਓ, ਉੱਥੋਂ ਸਸਤੀ ਲੇਬਰ ਤੇ ਜਿਹੜਾ ਰਾ ਮਟੀਰੀਅਲ ਉਹ ਵੀ ਉੱਥੋਂ ਦਾ, ਲੇਬਰ ਵੀ ਸਸਤੀ, ਚੀਜ਼ ਬਣੀ ਬਣਾਈ ਇੱਥੇ ਲਿਆ। ਉਹ ਆਊਟਸੋਰਸਿੰਗ ਦਾ ਵੇਲਾ ਸੀਗਾ ਜਦੋਂ ਪ੍ਰੋਡਕਸ਼ਨ ਇਹਨਾਂ ਦੇਸ਼ਾਂ ਨੇ ਬਾਹਰ ਕੀਤੀ ਜਾ ਕੇ, ਫਿਰ ਗਲੋਬਲਾਈਜੇਸ਼ਨ ਦਾ ਦੌਰ ਇਹਨੂੰ ਕਿਹਾ ਜਾਂਦਾ ਸੀ, ਵੀ ਸਾਰੀ ਦੁਨੀਆਂ ਇੱਕ ਹੋ ਗਈ। ਸਾਡੇ ਦਿਮਾਗਾਂ 'ਚ ਧੱਕੇ ਨਾ ਪਾਇਆ ਗਿਆ ਕੰਨਾਂ ਦੇ ਵਿੱਚ ਵੀ ਸਾਰਾ ਪਿੰਡ ਜਿਵੇਂ ਹੁੰਦਾ ਜੀ, ਸਾਰਾ ਪਿੰਡ ਇੱਕ ਗਲੋਬਲ ਪਿੰਡ ਬਣ ਗਿਆ, ਇੱਥੋਂ ਦੀ ਬਣੀ ਹੋਈ ਚੀਜ਼ ਆ ਜਿਹੜੀ ਉੱਧਰ ਜਾਂਦੀ ਆ, ਉੱਥੋਂ ਦੀ ਬਣੀ ਚੀਜ਼, ਅਲਟੀਮੇਟਲੀ ਉਹਦੇ ਵਿੱਚ ਵੀ ਇਹਨਾਂ ਦਾ ਫਾਇਦਾ ਸੀ। ਤੇ ਹੁਣ ਜਦੋਂ ਕੁਝ ਦੇਸ਼ ਆ ਜਿਹੜੇ ਡਿਵੈਲਪ ਕਰ ਗਏ ਉਹਦੇ ਵਿੱਚ, ਤੇ ਹੁਣ ਜਦੋਂ ਇਹਨਾਂ ਨੇ ਨਾ ਉਹ ਕਚੂੰਬਰ ਆਪਦੇ ਦੇਸ਼ਾਂ ਦੀ ਜਿਹੜੀ ਵਰਕਿੰਗ ਕਲਾਸ ਸੀ ਉਹਦਾ ਬਿਲਕੁਲ ਕਚੂੰਬਰ ਕੱਢ ਕੇ ਰੱਖਤਾ, ਇਸ ਕਰਕੇ ਵੇਜਸ ਘਟਦੀਆਂ ਘਟਦੀਆਂ, ਜੋਬਸ ਵੀ ਘਟਦੀਆਂ ਘਟਦੀਆਂ ਗਈਆਂ, ਤੇ ਹੁਣ ਜਦੋਂ ਬਿਲਕੁਲ ਉਹ ਸਕੂਈਜ਼ ਹੋ ਗਏ, ਹੁਣ ਕਹਿੰਦੇ ਜੀ ਇਹ ਤਾਂ ਹੁਣ ਹਾਲਾਤ ਆ ਜਿਹੜੇ ਮਾੜੇ ਹੋ ਗਏ, ਕਹਿੰਦੇ ਇੰਡਸਟਰੀ ਸਾਡੇ ਦੇਸ਼ ਦੁਬਾਰਾ ਆਉਣੀ ਚਾਹੀਦੀ ਹੈ। ਵੀ ਭਲਿਓ ਮਾਨਸੋ, ਤੁਹਾਨੂੰ ਕਿਹਨੇ ਕਿਹਾ ਸੀ ਉਹਨਾਂ ਦੇਸ਼ਾਂ ਦੇ ਵਿੱਚ ਇੰਡਸਟਰੀ ਭੇਜੋ, ਆਊਟਸੋਰਸਿੰਗ ਕਰੋ, ਇਹ ਤੁਸੀਂ ਪਾਲਿਸੀ 'ਚ ਲੈ ਕੇ ਆਏ ਸੀ ਨਾ। ਅੱਛਾ, ਹੁਣ ਸਮੱਸਿਆ ਇਹ ਹੁੰਦੀ ਆ ਵੀ ਸਮਾਜਿਕ ਵਿਕਾਸ ਆ ਜਿਹੜਾ ਹੋ ਰਿਹਾ, ਕਿਸੇ ਦੇਸ਼ ਦੀਆਂ ਜਿਹੜੀਆਂ ਜਿਹੜੀ ਵਪਾਰ ਦੀਆਂ ਤੇ ਇੰਡਸਟਰੀਅਲ ਪ੍ਰੋਡਕਸ਼ਨ ਦੀਆਂ ਤੰਦਾਂ ਉਹ ਇਸ ਤਰੀਕੇ ਨਾਲ ਜੁੜ ਜਾਂਦੀਆਂ ਵੀ ਇਹ ਨਹੀਂ ਵੀ ਇੱਕ ਵਾਰੀ ਤੁਸੀਂ ਜੋੜ ਦੇ ਤੋ ਬਾਅਦ ਦੇ ਵਿੱਚ ਬੜੇ ਆਰਾਮ ਨਾਲ ਤੁਸੀਂ ਕੱਟੀ ਜਾਓ, ਇਹ ਕੋਈ ਪਤੰਗ ਥੋੜਾ ਹੈਗਾ ਵੀ ਇੱਕ ਵਾਰੀ ਤੁਸੀਂ ਡੋਰ ਆ ਜਿਹੜੀ ਤੋੜਤੀ, ਹਾਲਾਂਕਿ ਪਤੰਗ ਦੀ ਡੋਰ ਵੀ ਕੱਟੋਗੇ ਉਹ ਵੀ ਉੱਡ ਕੇ ਪਤਾ ਨਹੀਂ ਕਿੱਧਰ ਜਾਊਗਾ। ਇਹ ਦੇਸ਼ਾਂ ਦੇ ਆਪਸ ਵਿੱਚ ਦੀ ਰਿਲੇਸ਼ਨਸ਼ਿਪ ਨੇ, ਕਿਤੋਂ ਰਾ ਮਟੀਰੀਅਲ ਆਉਂਦਾ, ਕਿਤੇ ਕਿਤੋਂ ਚੀਜ਼ ਪ੍ਰੋਡਿਊਸ ਹੋ ਕੇ ਕਿਤੇ ਜਾਂਦੀ ਆ, ਕੋਈ ਯੂਜ਼ ਕਰਦਾ ਉਹਨੂੰ, ਕਿਸੇ ਦਾ ਕੋਈ ਪਾਰਟ ਆਉਂਦਾ, ਕਿਤੇ ਅਸੈਂਬਲ ਹੁੰਦਾ, ਇਹਨੂੰ ਇੱਕੋ ਸੱਟੇ ਜੇ ਤੁਸੀਂ ਕਹੋ ਅਸੀਂ ਕੱਟ ਕੇ ਤੇ ਇੱਕੋ ਦਮ ਅਸੀਂ ਅੱਜ ਹੀ ਨਵਾਂ ਸਿਸਟਮ ਸਾਰ ਦਾਂਗੇ, ਇਹ ਨਹੀਂ ਹੁੰਦਾ। ਇਸ ਪ੍ਰੋਸੈਸ ਦੇ ਦੌਰਾਨ ਲੋਕਾਂ ਨੂੰ ਤਕਲੀਫ ਝੱਲਣੀ ਪੈਂਦੀ ਹੈ, ਤੇ ਸਭ ਤੋਂ ਵੱਧ ਤਕਲੀਫ ਅਮੈਰੀਕਨ ਲੋਕ ਝੱਲ ਰਹੇ ਨੇ, ਜਿਹੜੀਆਂ ਪਾਲਿਸੀਜ਼ ਹੁਣ ਬਾਰ ਬਾਰ ਰੋਜ਼ ਬਿਆਨ ਆਉਂਦੇ ਨੇ, ਹਰ ਰੋਜ਼ ਅਮੈਰੀਕਨ ਲੋਕ ਤਕਲੀਫ ਝੱਲ ਰਹੇ ਨੇ, ਹਰ ਰੋਜ਼। ਤੁਸੀਂ ਗੂਗਲ ਤੋਂ ਰੋਜ਼ ਤੁਸੀਂ ਵੀਡੀਓ ਦੇਖਦੇ ਹੋ, ਫੇਸਬੁੱਕ ਦੇ ਉੱਤੇ ਗਾਣੇ ਸੁਣਦੇ ਹੋ, ਟਿਕਟੋਕ ਦੇ ਉੱਤੇ ਸਾਰਾ ਕੁਝ, ਕਿਤੇ ਸਰਚ ਕਰਕੇ ਤਾਂ ਦੇਖਿਓ ਬਈ ਅਮੈਰੀਕਨ ਲੋਕ ਨੇ ਜਿਹੜੇ ਆਮ ਲੋਕ 50% ਲੋਕ ਨੇ ਜਿਹੜੇ, ਉਹਨਾਂ ਕੋਲ ਕਿੰਨੇ ਕੁ ਰਿਸੋਰਸਿਸ ਨੇ, ਵੈਲਥ ਦਾ ਉਹਨਾਂ ਕੋਲ ਕਿੰਨਾ ਹਿੱਸਾ। ਮੇਰੇ ਹਿਸਾਬ ਨਾਲ 2.5-3% ਤੱਕ 50% ਲੋਕਾਂ ਕੋਲ ਹਿੱਸਾ, ਬਾਕੀ ਵੈਲਥ ਕਿੱਧਰ ਗਈ? ਉੱਡ ਤਾਂ ਨਹੀਂ ਗਈ, ਸਮਾਨ ਖਾ ਕੇ ਉਹਨੂੰ ਸਮੁੰਦਰ 'ਚ ਡੁੱਬ ਗਈ? ਪੈਸਾ ਤਾਂ ਉਹੀ ਆ ਨਾ, ਸੋਸਾਇਟੀ 'ਚ ਆਲਰੇਡੀ ਪਿਆ ਹੈ ਪੈਸਾ, ਤੇ ਫਿਰ ਪੈਸਾ ਕਿੱਧਰ ਗਿਆ? ਅੱਜ 2 ਸਾਲ ਪਹਿਲਾਂ ਜਦੋਂ ਆਪਾਂ ਕਹਿੰਦੇ ਸੀ ਆਮ ਲੋਕਾਂ ਕੋਲ ਥੋੜਾ ਜਿਹਾ ਪੈਸਾ, ਉਹ ਇੱਕੋ ਦਮ ਕਿਵੇਂ ਉੱਡ ਗਿਆ? ਕਿੱਧਰ ਗਿਆ ਪੈਸਾ? ਉਹ ਇਹ ਆ ਜੀ ਵੈਲਥ ਟ੍ਰਾਂਸਫਰ। ਰਿਸੈਸ਼ਨ ਹੋਵੇ ਫੇਰ ਵੀ ਵੈਲਥ ਟ੍ਰਾਂਸਫਰ ਆ ਜਿਹੜੀ ਤਕੜੇ ਲੋਕਾਂ ਵੱਲ ਹੋਣੀ ਆ, ਰਿਸੈਸ਼ਨ ਨਾ ਹੋਵੇ, ਡਿਪਰੈਸ਼ਨ ਹੋਵੇ, ਕੁਛ ਮਰਜ਼ੀ ਹੋਵੇ, ਗ੍ਰੇਟ ਡਿਪਰੈਸ਼ਨ ਹੋਵੇ, ਕੁਛ ਵੀ ਹੋਵੇ, ਵੈਲਥ ਟ੍ਰਾਂਸਫਰ ਆਮ ਲੋਕਾਂ ਤੋਂ ਲੋਅਰ ਮਿਡਲ ਕਲਾਸ ਤੇ ਬਿਲਕੁਲ ਜਿਹੜੀ ਥੱਲੇ ਵਾਲੀ ਕਲਾਸ ਆ, ਵਰਕਿੰਗ ਕਲਾਸ, ਉਧਰੋਂ ਦੂਜੇ ਪਾਸੇ ਨੂੰ ਹੋ ਹੀ ਜਾਣਾ ਜੀ, ਦੂਜਿਆਂ ਨੇ ਰੌਲਾ ਪਾ ਹੀ ਜਾਣਾ। ਇਹ ਪ੍ਰੋਸੈਸ ਚੱਲ ਰਿਹਾ। ਕੈਨੇਡਾ ਦਾ ਆਪਾਂ ਗੱਲ ਕੀਤੀ ਆ ਵੀ ਕੈਨੇਡਾ ਦੀ ਜਿਹੜੀ ਰੂਲਿੰਗ ਕਲਾਸ ਆ, ਫਰਕ ਇਹਨਾਂ ਤੋਂ ਸਿਰਫ ਇੰਨਾ ਕਰਿਆ ਵੀ ਬਹੁਤ ਜ਼ਿਆਦਾ ਡਿਪੈਂਡੈਂਟ ਰਹੇ ਆ ਅਮੈਰੀਕਾ ਤੇ ਉਹ ਇੱਕ ਝਟਕਾ ਦਿੰਦਾ, ਮਾੜੀ ਜਿਹੀ ਛਿੱਕ ਵੀ ਮਾਰਦਾ ਨਾ ਤੇ ਉਹ ਸਾਰੇ ਦਾ ਸਾਰਾ ਕੈਨੇਡਾ ਜਿਹੜਾ ਹਿੱਲ ਜਾਂਦਾ ਅਮੈਰੀਕਨ ਪ੍ਰੈਜ਼ੀਡੈਂਟ ਦੇ ਛਿੱਕ ਮਾਰਨ ਦੇ ਨਾਲ। ਇੰਨਾ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ, ਆਲਟਰਨੇਟਿਵ ਰਸਤੇ ਆ ਜਿਹੜੇ ਪਹਿਲਾਂ ਹੀ ਲੱਭਣੇ ਚਾਹੀਦੇ ਸੀ ਅਤੇ ਹੁਣ ਵੀ ਲੱਭਣੇ ਚਾਹੀਦੇ ਆ। ਅਤੇ ਬਾਕੀ ਇਹ ਜੀ ਗੱਲ, ਅਮੈਰੀਕਾ ਦੇ ਵਿੱਚ ਬਹੁਤ ਲੋਕ ਇਸ ਗੱਲ ਨੂੰ ਫੀਲ ਕਰਦੇ ਨੇ ਕਿ ਜਿਹੜਾ ਕੁਛ ਹੋ ਰਿਹਾ ਨਾ ਉਹ ਸਸਟੇਨੇਬਲ ਨਹੀਂ, ਉਹ ਚੱਲਣਾ ਨਹੀਂ ਹੈਗਾ। ਇਹ ਨਹੀਂ ਹੈਗਾ ਵੀ ਜਿਹੜੀ ਨਵੀਂ ਚੀਜ਼ ਆ ਜਾਂ ਕਿਸੇ ਬਹੁਤ ਵੱਡੇ ਅਹੁਦੇ ਤੇ ਬੈਠੇ ਬੰਦੇ ਦੇ ਵੱਲੋਂ ਕਹਿ ਦਿੱਤੀ ਜਾਂਦੀ ਆ ਉਹ ਠੀਕ ਹੀ ਹੋਵੇ, ਜਦੋਂ ਪ੍ਰੈਕਟਿਸ ਦੇ ਵਿੱਚ ਪਾ ਕੇ ਦੇਖੀ ਜਾਂਦੀ ਆ ਫਿਰ ਪਤਾ ਲੱਗਦਾ। ਕੈਨੇਡਾ ਦਾ ਤਾਂ ਨੁਕਸਾਨ ਹੋ ਹੀ ਰਿਹਾ, ਨੋ ਡਾਊਟ। ਲੋਕ ਪੋਲੀਟੀਕਲ ਲੋਕਾਂ ਨੂੰ ਵੀ ਪਤਾ, ਸਾਡੇ ਜਿਹੜੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਪਤਾ, ਸਾਡੇ ਜਿਹੜੇ ਪ੍ਰੀਮੀਅਰ ਨੇ ਉਹਨਾਂ ਨੂੰ ਵੀ ਪਤਾ, ਲੋਕਾਂ ਨੂੰ ਵੀ ਪਤਾ ਵੀ ਇਹ ਔਖਾ ਸਮਾਂ, ਡੇਢ ਦੋ ਸਾਲ ਦਾ ਸਮਾਂ ਜਿਹੜਾ ਕਾਫੀ ਔਖਾ, ਇਹ ਝੱਲਣਾ ਪੈਣਾ। ਪਰ ਜਿਵੇਂ ਜਿਵੇਂ ਜੋਬਸ ਜਾਂਦੀਆਂ ਨੇ, ਜਿਵੇਂ ਜਿਵੇਂ ਰੋਜ਼ ਖਬਰਾਂ ਆਉਂਦੀਆਂ ਨੇ, ਉਵੇਂ ਉਵੇਂ ਉਹ ਜਿਹੜੀ ਜਿਵੇਂ ਕਹਿੰਦੇ ਆ ਵੀ ਜ਼ਖਮ ਹੋਇਆ ਵਿਆ, ਜ਼ਖਮ ਨੂੰ ਕੋਈ ਛੇੜਦਾ ਅੱਲੇ, ਜ਼ਖਮ ਨੂੰ ਤੇ ਤਕਲੀਫ਼ ਹੁੰਦੀ ਹੈ। ਇਹ ਕਾਫੀ ਵੱਡੀ ਗੱਲ ਆ ਵੀ ਸਾਡੀ ਬਰੈਂਪਟਨ ਦੀ ਜਿਹੜੀ ਇੱਥੇ ਸਪਲੈਂਟਸ ਦੀ ਜਿਹੜੀ ਫੈਕਟਰੀ ਸੀ, ਜਿੰਦਜਾਨ ਸੀਗੀ, 3000 ਵਰਕਰਾਂ ਦੀ ਜੋਬ ਜਾਣਾ, ਵਾਕਿਆ ਜੀ ਇਹ ਪੇਨਫੁੱਲ ਆ। ਦੇਖੋ ਸਾਡੇ ਪੋਲੀਟੀਸ਼ੀਅਨ ਉਹਦੇ ਤੇ ਕੀ ਕਰਦੇ ਨੇ। ਆਪਣੀਆਂ ਗੱਲਾਂ ਇਸ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ ਦੋਸਤੋ। ਆਪਾਂ ਸ਼ਾਇਦ ਇੱਕ ਕਾਲਰ ਲਾਉਣ ਲਏ ਜੀ, ਆਪਾਂ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਜੀ। ਹਾਂਜੀ, ਇਹਦਾ ਸਵਾਗਤ ਤੁਹਾਡਾ ਜੀ, ਕੀ ਕਹਿਣਾ ਚਾਹੁੰਦੇ ਹੋ?
ਜੀ ਸਤਿ ਸ਼੍ਰੀ
ਅਕਾਲ ਜੀ, ਠੀਕ ਠਾਕ ਹੋ?
ਬਹੁਤ ਵਧੀਆ ਰਾਜ ਜੀ। ਮੈਂ ਥੋੜਾ ਜਿਹਾ ਲੇਟ ਆਇਆ, ਮੇਰਾ ਫੋਨ ਕਾਲ ਸੀਗੀ ਵਿੱਚ, ਪਰ ਮੈਂ ਗੱਲ ਤੁਹਾਡੀ ਸਮਝ ਲਈ ਹੈ। ਜਿਹੜੀ ਬਰਾੜ ਜੀ ਆਪਣੀ ਗੱਲ ਆ ਨਾ, ਡੋਨਲਡ ਟਰੰਪ ਕਹਿੰਦਾ ਕਿ ਦਿਸ ਕੰਟਰੀ ਵਾਸ ਰਨ ਬਾਈ ਸਟੂਪਿਡ ਪੀਪਲ, ਮੈਂ 99.9% ਅਗਰੀ ਕਰਦਾ।
ਅਮਰੀਕਾ ਔਰ ਕੈਨੇਡਾ
ਬੋਥ, ਇਹਦਾ ਤਾਂ ਚਲੋ ਬਾਅਦ ਚ ਨਾ ਲੈਣਾ ਨਾ। ਬਿਲ ਕਲਿੰਟਨ ਬਣਦਾ ਨਾ ਆਪਣਾ ਪ੍ਰੈਜੀਡੈਂਟ, ਉਹ ਤੋਂ ਬਾਅਦ ਸਿਰਫ ਬੁਸ਼ ਨੇ, ਉਹ ਵੀ ਕਿਉਂਕਿ 9/11 ਹੋਇਆ ਸੀ ਤਾਂ ਉਹਨੂੰ ਇਹ ਜਿਹੜਾ ਲੜਾਈਆਂ ਲੜਨੀਆਂ ਪਈਆਂ, ਤੇ ਅਦਰ ਦੈਨ ਦੈਟ ਸਟੂਪਿਡ ਪੀਪਲ ਜਿਹੜੀ ਸੀ ਅਮੈਰੀਕਾ ਨੂੰ ਤਬਾਹ ਕਰ ਰਿਹਾ ਸੀ ਪਿਛਲੇ ਮਤਲਬ 30 ਸਾਲ ਤੋਂ। ਇਹ ਬਿਲ ਕਲਿੰਟਨ ਸੀਗਾ ਜਿਨ੍ਹੇ ਪੈਸਾ ਲੈ ਕੇ ਚਾਈਨਾ ਤੋਂ, WTO ਜਿਹੜੀ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ WTO ਤੋਂ ਲੈ ਕੇ ਇਹਨਾਂ ਨੇ ਚਾਈਨਾ ਨੂੰ ਵਿੱਚ ਵਰਲਡ ਟ੍ਰੇਡ ਦੇ ਵਿੱਚ ਲਿਆਂਦਾ। ਉਹਦਾ ਕਾਰਨ ਇਹ ਸੀ ਜਿੱਦਾਂ ਤੁਸੀਂ ਕਹਿੰਦੇ ਜਿਹੜੀਆਂ ਜਾਬਾਂ ਗਈਆਂ, ਉਹਨਾਂ ਦੀ ਇਹ ਸੀਗੀ ਮੰਗ ਵੀ ਤੁਸੀਂ ਵੱਡੇ ਮੁਲਕ ਜਿਹੜੇ ਇੰਡਸਟਰੀਅਲੀ ਐਡਵਾਂਸ ਬੈਠੇ ਆ, ਡਿਵੈਲਪ ਹੋਏ, ਤੁਸੀਂ ਸਾਡੀ ਹੈਲਪ ਹੀ ਨਹੀਂ ਕੋਈ ਕਰ ਰਹੇ, ਸਾਡੇ ਵੱਲੋਂ ਇੰਡਸਟਰੀ ਹੀ ਨਹੀਂ ਕੋਈ ਲਿਆ ਦੇ ਰਿਹਾ। ਸੋ ਉਹ WTO ਦੇ ਥੱਲੇ ਇਹਨਾਂ ਨੇ ਉਹਨਾਂ ਨੂੰ ਮਤਲਬ ਜਿਹੜੀਆਂ ਇੰਡਸਟਰੀ ਕੁਛ ਜਿਹੜੀ ਆ ਜਿੱਦਾਂ ਸ਼ੇਅਰ ਕਰਨੀ ਸ਼ੁਰੂ ਕਰਤੀ, ਜਿਹੜੀ ਆਹ ਇੰਡਸਟਰੀ ਅਸੀਂ ਤੁਹਾਡੇ ਵੱਲ ਜਿਹੜੀ ਆ ਜਾਣ ਦਿੰਦੇ ਆ। ਤੇ ਜਦੋਂ ਫਿਰ ਚਾਈਨਾ 2001 ਦੇ ਵਿੱਚ ਮੇਰੇ ਖਿਆਲ WTO ਦੇ ਵਿੱਚ ਆਉਂਦਾ, ਉਹਨਾਂ ਚ ਉਹਨਾਂ ਨੇ ਹਰ ਇੱਕ ਝੂਠ ਬੋਲਿਆ, ਮਤਲਬ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿੱਚ ਆਉਣ ਤੋਂ ਪਹਿਲਾਂ ਉਹ ਮਤਲਬ ਨਾ ਉਹਨਾਂ ਦਾ ਕੋਈ ਪੋਜ਼ ਹੋ ਸੀ, ਉਹ ਤੋਂ ਬਾਅਦ ਹਰ ਇੱਕ ਲਾਅ ਜਿਹੜਾ ਵੀ WTO ਦਾ, ਹਰ ਇੱਕ ਲਾਅ ਦੀ ਉਹਨਾਂ ਨੇ ਵਾਇਓਲੇਸ਼ਨ ਕੀਤੀ ਚਾਈਨਾ ਨੇ। ਤੇ ਬਾਕੀ ਜਿਹੜੇ ਹੋਰ ਮੁਲਕ ਸੀ ਛੋਟੇ ਛੋਟੇ ਜਿਨ੍ਹਾਂ ਨੂੰ ਉਹਦੇ ਥੱਲੇ ਹੈਲਪ ਮਿਲਣੀ ਚਾਹੀਦੀ ਸੀ, ਕੋਈ ਅਫਰੀਕਾ ਦੇਸ਼, ਦੂਜੇ ਤੀਜੇ ਸੀ, ਉਹਨਾਂ ਨੂੰ ਕਿਸੇ ਦੀ ਹੈਲਪ ਨਹੀਂ, ਚਾਈਨਾ ਸਾਰੀ ਇੱਕ ਬਿਗ ਵੈਕਿਊਮ ਵਾਂਗੂ ਸਾਰੀ ਇੰਡਸਟਰੀ ਨੂੰ ਮਤਲਬ ਖਿੱਚ ਕੇ ਲੈ ਗਿਆ, ਕਿਉਂਕਿ ਉਹਨਾਂ ਕੋਲ ਚੀਪ ਲੇਬਰ ਸੀਗੀ ਤੇ ਉਹਨਾਂ ਨੇ ਮਤਲਬ ਜਿਹੜੀਆਂ ਇੰਡਸਟਰੀ ਨੂੰ ਉਹਨਾਂ, ਔਰ ਸਭ ਤੋਂ ਵੱਡਾ ਨੰਬਰ 1 ਬਾਇਰ ਵੀ ਉਹਨਾਂ ਦਾ ਅਮਰੀਕਾ ਹੀ ਸੀਗਾ, ਹਾਂਜੀ, ਸਭ ਤੋਂ ਵੱਡਾ ਕਸਟਮਰ ਵੀ, ਸਭ ਤੋਂ ਵੱਡਾ ਟ੍ਰੇਡ ਪਾਰਟਨਰ ਵੀ ਉਹ ਹੀ ਸੀ। ਸੋ ਉਹਨਾਂ ਨੇ ਰੱਜ ਕੇ ਫਾਇਦਾ ਉਠਾਉਣ ਤੋਂ ਬਾਅਦ ਉਹਨਾਂ ਨੇ ਉਹਦਾ ਕੀਤਾ ਕੀ ਆ, ਉਹਨਾਂ ਨੇ ਮਿਲਟਰੀ ਬਿਲ ਦਾ ਕੀਤੀ ਆ, ਕਿਉਂਕਿ ਅਮਰੀਕਾ ਕੋਲ ਤਾਂ ਮਿਲਟਰੀ ਪਹਿਲਾਂ ਹੈਗੀ ਆ। ਹੁਣ ਚਾਈਨਾ ਨੇ ਉਸ, ਜੇ ਚਾਈਨਾ ਦੇ ਅੰਦਰੂਨੀ ਹਾਲਾਤ ਵੇਖੀਏ ਤੇ ਉੱਥੋਂ ਦੇ ਲੋਕ ਜਿਹੜੇ ਆ ਬਿਲਕੁਲ CCP ਤੋਂ, ਜੇ ਉਹ ਜਿਹੜੀ ਕਮਿਊਨਿਸਟ ਪਾਰਟੀ ਤੋਂ ਬਿਲਕੁਲ ਹੀ ਉਹ ਖੁਸ਼ ਨਹੀਂ ਹੈਗੇ, ਹਾਂਜੀ, ਤੇ ਇਹ ਕਰ ਕੀ ਰਹੇ ਆ, ਇਹਨਾਂ ਨੇ ਜਿਹੜੀ ਵੈਲਥ ਸੀ ਉਹਨੂੰ ਮਿਲਟਰੀ ਦੇ ਦਾਅ ਤੇ ਕਿਉਂ ਲਾਈ ਜਾ ਰਹੇ ਆ, ਹਾਂਜੀ। ਸੋ ਇਹ ਇੱਕ ਬੜੀ ਵੱਡੀ ਇਸ਼ੂ ਆ। ਬਾਕੀ ਜਿਹੜੀ ਵਾਪਸ ਲਿਆਉਣਾ ਉਹ ਆਉਣ ਨੂੰ ਤਾਂ ਲੱਗ ਜਾਂਦੇ ਬਹੁਤ ਟਾਈਮ, ਪਰ ਜਦੋਂ ਆਪਾਂ ਹੁਣ ਇਕਦਮ ਜਕਦਮ ਤੁਸੀਂ ਮੋੜ ਨਹੀਂ ਕੱਢਦੇ, ਤਾਂ ਬਿਲਕੁਲ ਮੈਂ 100% ਇਸ ਗੱਲ ਨਾਲ ਐਗਰੀ ਕਰਦਾ ਵੀ ਸਾਲ ਪਹਿਲਾਂ ਅਮਰੀਕਾ ਜਿਹੜਾ ਸੀ ਬਿਲਕੁਲ ਖਤਮ ਹੀ ਹੋ ਚੁੱਕਾ ਸੀਗਾ, ਹਾਂਜੀ, ਔਰ ਸਾਡੇ ਕੈਨੇਡਾ ਤੇ ਜੇ ਅਮਰੀਕਾ ਖਤਮ ਹੋਇਆ ਤੇ ਅਸੀਂ ਹੁਣ ਨਵੇਂ ਪਾਰਟਨਰ ਲੱਭਾਂਗੇ, 30 ਸਾਲ ਲੱਗ ਜਾਣ, ਕਿੰਨਾ ਚਿਰ ਉਹ ਇਨਫਰਾਸਟ੍ਰਕਚਰ ਬਣਾਉਣ ਨੂੰ ਲੱਗੂਗਾ, ਟ੍ਰੇਡ ਰਿਲੇਸ਼ਨ ਬਣਾਏ ਜਾਣਗੇ, ਹੋਰ ਵੱਡੇ ਵੱਡੇ ਕਿਹੜੇ ਟ੍ਰੇਡ ਵਾਲੇ ਮੁਲਕ ਆ, ਚਾਈਨਾ ਹੈਗਾ, ਇੰਡੀਆ ਹੈਗਾ, ਉਹਦੇ ਨਾਲ ਤਾਂ ਕੈਨੇਡਾ ਦੀ ਪਹਿਲਾਂ ਹੀ ਨਹੀਂ ਬਣਦੀ ਹੈਗੀ, ਹਾਂਜੀ, ਰਸ਼ੀਆ ਨਾਲ, ਹੋਰ ਕਿਹਦੇ ਨਾਲ ਇਹਨਾਂ ਨੇ ਟ੍ਰੇਡ ਵਧਾਉਣਾ? ਅੱਛਾ, ਟ੍ਰੇਡ ਵਧਾਉਣ ਵਾਸਤੇ ਫਿਰ ਤੁਹਾਨੂੰ ਪਾਈਪ ਲਾਈਨਾਂ ਚਾਹੀਦੀਆਂ, ਤੁਹਾਨੂੰ ਆਇਲ ਐਕਸਪਲੋਰੇਸ਼ਨ ਚਾਹੀਦੀ ਆ, ਸਾਰੀ ਦੇ ਉੱਤੇ ਤਾਂ ਜਿਹੜੀ ਸਾਡੀ ਇੱਥੋਂ ਦੀਆਂ ਗਵਰਨਮੈਂਟਾਂ ਆ ਉਹ ਵਿਕੀਆਂ ਹੋਈਆਂ ਆ WEF ਦੇ ਕੋਲ, ਨਾਲ ਜਿਹੜੀ WEF ਆ ਉਹਦੇ ਬਾਰੇ ਸਾਡੇ ਲੋਕਾਂ ਦਾ ਪਤਾ ਹੀ ਨਹੀਂ ਕਿ ਗੱਲ ਹੈ ਕਿਸ ਬਲਾ ਦਾ ਨਾਂ, ਇਹ ਜਿੰਨੇ ਗਲੋਬਲਿਸਟ ਪਿੱਛੇ ਬੈਠੇ ਆ ਹਾਂਜੀ ਉਹਨਾਂ ਦੇ ਕਹਿਣੇ ਤੇ ਇਹਨਾਂ ਦੀ ਇੰਡਸਟਰੀ ਜਿਹੜੀ ਚੱਲਦੀ ਆ ਗ੍ਰੀਨ ਐਨਰਜੀ ਦਾ ਇਹਨਾਂ ਨੇ ਵਿੱਚ ਪੰਗਾ ਪਾਇਆ ਹੋਇਆ ਗ੍ਰੀਨ ਐਨਰਜੀ ਸਾਡੀਆਂ ਅੱਖਾਂ ਦੇ ਸਾਹਮਣੇ ਹੋਈ ਆ ਜਰਮਨੀ ਗ੍ਰੀਨ ਐਨਰਜੀ ਦੇ ਪਿੱਛੇ ਲੱਗ ਕੇ ਉਹਨਾਂ ਨੇ ਸਾਰੀ ਇਕਾਨਮੀ ਬਰਬਾਦ ਕਰ ਲਈ ਹੁਣ ਉਹ ਦੁਬਾਰਾ ਉਸ ਨੂੰ ਫਿਰ ਰਿਵਰਸ ਕਰ ਰਿਹਾ ਜੋ ਉਹਨਾਂ ਨੇ ਨੁਕਸਾਨ ਕੀਤਾ ਪਿਛਲੇ 15-20 ਸਾਲਾਂ ਦੇ ਵਿੱਚ ਆ ਤਾਂ ਅਸੀਂ ਮੂਰਖ ਪਾਸੇ ਨੂੰ ਤੁਰ ਪੈ ਸੀਗੇ ਹਾਂਜੀ ਇਹਨਾਂ ਦੇ ਤੇ ਮੂਹਰੇ ਇੱਕ ਪਾਸੇ ਕਹੀ ਜਾਏ ਪ੍ਰੋਗਰੈਸ ਕਰੋ ਦੂਜੇ ਪਾਸੇ ਜਿਹੜੀ ਆਪਣੇ ਪ੍ਰੋਗਰੈਸ ਦੀਆਂ ਲੱਤਾਂ ਤੇ ਕੁਹਾੜੀ ਮਾਰੇ ਤੁਹਾਡੇ ਕੋਲ ਕਿਹੜੀ ਇਹੋ ਜਿਹੀ ਇੰਡੀਅਨ ਟੈਕਨੋਲੋਜੀ ਆ ਜਿਹੜੀ ਤੁਸੀਂ ਓਵਰਨਾਈਟ ਜਿਹੜੀ ਜੀ ਤੁਸੀਂ ਗ੍ਰੀਨ ਕਰ ਦੋਗੇ ਸਭ ਕੁਛ ਇਹ ਇੱਕ ਬਹੁਤ ਸਲੋ ਪ੍ਰੋਸੈਸ ਹੈ ਜਿਹਦੇ ਨਾਲ ਤੁਸੀਂ ਜਿਹੜੀ ਕਲੀਨ ਐਨਰਜੀ ਜਾਂ ਕਲੀਨ ਇੰਡਸਟਰੀ ਨੂੰ ਅੱਗੇ ਵਧਾ ਸਕਦੇ ਹੋ ਹੁਣ ਇੱਕ ਜੇ ਆਇਲ ਐਕਸਪਲੋਰੇਸ਼ਨ ਦੀ ਗੱਲ ਕਰ ਲਈਏ ਅਲਬਰਟਾ ਚ 5 ਮਿਲੀਅਨ ਬੈਰਲ ਰੋਜ਼ ਨਿਕਲਦਾ ਤਾਂ ਉਹ ਕੈਨੇਡੀਅਨ ਕੰਪਨੀ ਥੋੜੀ ਓਵਰਨਾਈਟ ਪਈ ਉਹਨਾਂ ਕੋਲ ਇੰਨੀ ਟੈਕਨੋਲੋਜੀ ਆ ਗਈ ਜਾਂ ਕਰਨ ਲੱਗ ਪਈ ਇਹਦੀ ਸਾਰੀ 100 ਸਾਲ ਦੀ ਹਿਸਟਰੀ ਮੇਰੇ ਅੱਗੇ ਪਈ ਆ ਕਿ ਕਿਸ ਤਰ੍ਹਾਂ ਉਹ ਉਹਦੇ ਵਿੱਚ ਟੈਕਨੋਲੋਜੀ ਦੇ ਵਿੱਚ ਜਿਹੜੀ ਆ ਡਿਵੈਲਪਮੈਂਟ ਹੋਈ ਅਜੇ ਵੀ ਉਹ ਕੋਈ ਕਲੀਨ ਨਹੀਂ ਹੈਗੀ ਪਰ ਜਿੱਦਾਂ ਦੀ ਪਹਿਲੋ 30-40 ਸਾਲ ਪਹਿਲੋ ਟੈਕਨੋਲੋਜੀ ਸੀ ਉਹਦੇ ਨਾਲ ਉਹਦਾ ਬਹੁਤ ਜ਼ਿਆਦਾ ਫਰਕ ਹੈ ਜਿਹੜੀ ਇਸ ਵੇਲੇ ਇੰਨਾ ਔਰ ਕੈਨੇਡਾ ਦੇ ਕੋਲ ਇਸ ਵੇਲੇ ਇੱਕ ਟੈਕਨੋਲੋਜੀ ਵੀ ਆ ਆਇਲ ਵੀ ਇਹਨਾਂ ਨੂੰ ਡਬਲ ਵੀ ਕਰ ਸਕਦੇ ਆ ਪਰ ਦੂਜੇ ਪਾਸੇ ਇਹਨਾਂ ਨੇ ਗੱਲਾਂ ਤਾਂ ਸੁਣੀਆਂ ਪੈਰਿਸ ਅਕੋਰਡ ਦੀਆਂ ਇਹਨਾਂ ਨੇ ਉਹਨਾਂ ਦੇ ਕਬਜ਼ੇ ਦੇ ਵਿੱਚ ਪਾਇਆ WEF ਦੇ ਵਿੱਚ ਸੋ ਇਹ ਉਹ ਕੰਮ ਕਰੇ ਹੀ ਨਹੀਂ ਸਕਦੇ ਪਾਈਪ ਲਾਈਨਾਂ ਬਣਾ ਹੀ ਨਹੀਂ ਸਕਦੇ ਉਹ ਤੇ ਸਿਰਫ ਅਮੈਰੀਕਾ ਨੂੰ ਜਿਹੜੀਆਂ ਇੱਕ ਦੋ ਪਾਈਪ ਲਾਈਨਾਂ ਜਾਂਦੀਆਂ ਅਗਰ ਉਹ ਬੰਦ ਹੋ ਜਾਣ ਤੇ ਜਿਹੜੀ ਆ ਆਇਲ ਦੀ ਪ੍ਰੋਡਕਸ਼ਨ ਇਹਨਾਂ ਨੇ ਕਿੱਥੇ ਭੇਜਣੀ ਆ ਫਿਰ ਓਵਰਨਾਈਟ ਸੋ ਇਹ ਸੀਰੀਅਸ ਪ੍ਰੋਬਲਮ ਹੈ ਜਦੋਂ ਤੱਕ ਇੰਡਸਟਰੀ ਇੱਥੇ ਵਾਪਸ ਦੁਬਾਰਾ ਨਹੀਂ ਆਉਂਦੀ ਹੈਗੀ ਜਿਹੜੀ ਇੰਡਸਟਰੀ ਉਹਨਾਂ ਨੂੰ ਇਹ ਭੋਲੇ ਭਾਂਤ ਦੇ ਚੁੱਕੇ ਜਿੱਦਾਂ ਅਸੀਂ ਇੰਡੀਆ ਉੱਥੇ ਲੋਕਾਂ ਨੂੰ ਘਰਦਿਆਂ ਨੂੰ ਤੇ ਰਿਸ਼ਤੇਦਾਰਾਂ ਨੇ ਜ਼ਮੀਨਾਂ ਖਰੀਦਦੇ ਨੇ ਕੋਠੀਆਂ ਪਾਦਨੇ ਮੁੜ ਕੇ ਤੁਹਾਡੇ ਮਾਰਦੇ ਛਿੱਤਰ ਉਹੀ ਗੱਲ ਬਿਲਕੁਲ ਇਹ ਐਜ ਏ ਮੁਲਕ ਲੈਵਲ ਤੇ ਇਹਨਾਂ ਮੁਲਕਾਂ ਨਾਲ ਚਾਹੇ ਕੈਨੇਡਾ ਇਹਦਾ ਪਾਰਟਨਰ ਸੀਗਾ ਅਮਰੀਕਾ ਦਾ ਨੌਰਥ ਅਮਰੀਕਾ ਜੋ ਵੀ ਆਪਣਾ ਟ੍ਰੇਡ ਐਗਰੀਮੈਂਟ ਸੀ ਇਨਕਲੂਡਿੰਗ ਮੈਕਸੀਕੋ ਉਹੀ ਕੰਮ ਉਹਨਾਂ ਲੋਕਾਂ ਨੇ ਕੀਤਾ ਪਰ ਜੋ ਚਾਈਨਾ ਨੇ ਕੰਮ ਕੀਤਾ ਨਾ ਉਹ ਜਿਹੜੇ ਹੁਣ ਬਾਕੀ ਡਿਵੈਲਪਿੰਗ ਨੇਸ਼ਨ ਸੀਗੇ ਉਹਨਾਂ ਦੇ ਅੱਗੇ ਰਾਹ ਦੇ ਵਿੱਚ ਰੋੜੇ ਜ਼ਰੂਰ ਉਹਨਾਂ ਨੇ ਰੱਖ ਦਿੱਤੇ ਆ ਫਿਰ ਅੱਗੇ ਤੋਂ ਕਦੇ ਵੀ ਕਿਸੇ ਇੱਕ ਮੁਲਕ ਤੇ ਨਾ ਤਾਂ ਵਿਸ਼ਵਾਸ ਕਰਿਓ ਨਾ ਹੀ ਉਹਨਾਂ ਨੂੰ ਇਹੋ ਜਿਹੀ ਇੰਨੀ ਜ਼ਿਆਦਾ ਇੱਕ ਲੈਵਲ ਤੋਂ ਵੱਧ ਇੰਡਸਟਰੀ ਦਿਓ ਤੇ ਨਾ ਹੀ ਉੱਥੇ ਲਿਜਾ ਕੇ ਨਾ ਜਿਹੜੀ ਤੁਸੀਂ ਵੱਡੀ ਬਿਲੀਅਨਸ ਆਫ ਡਾਲਰ ਇਨਵੈਸਟਮੈਂਟ ਕਰਦੇ ਉਹ ਕਰਿਓ ਬਿਲਕੁਲ ਬੰਦ ਆ ਹੁਣ ਇਸ ਵੇਲੇ ਕੋਈ ਇਨਵੈਸਟਮੈਂਟ ਨਹੀਂ ਚਾਈਨਾ ਨੂੰ ਜਾ ਰਹੀ ਕੋਈ ਬਿਲਕੁਲ ਕੋਈ ਬਾਹਰਲੀ ਫੋਰਨ ਜਿਹੜੀ ਆ FDI ਨਹੀਂ ਜਾ ਰਹੀ ਇੰਡੀਆ ਨੂੰ ਕਿੰਨੀ ਜਾ ਰਹੀ ਆ ਔਰ ਦੂਜੇ ਪਾਸੇ ਅਮਰੀਕਾ ਚਲੇ ਸੀ ਡੋਨਲਡ ਟਰੰਪ ਜੋ ਮਰਜ਼ੀ ਕਹਿ ਰਹੀ ਹੈ ਉਹ ਕਹਿੰਦਾ 17 ਟ੍ਰਿਲੀਅਨ ਜੇ ਮੈਨੂੰ ਹਾਫ ਵੀ ਕਰਨਾ 8-10 ਟ੍ਰਿਲੀਅਨ ਡਾਲਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਹੁਣ ਜੋ ਮਰਜ਼ੀ ਕਹਿ ਰਹੇ ਮੈਂ ਟੈਕਸਸ ਦੇ ਵਿੱਚ ਦੇਖਿਆ ਜਿਹੜੀਆਂ ਫੈਕਟਰੀਆਂ ਲਾ ਰਿਹਾ AI ਫੈਕਟਰੀਆਂ ਜਿਸ ਕੰਟਰੀ ਦੇ ਕੋਲ ਪੈਸੇ ਹੈ ਨੀ AI ਸੁਪਰ ਸੈਂਟਰ ਲਾਉਣ ਦਾ ਉਹ ਫਿਊਚਰ ਟੈਕਨੋਲੋਜੀ ਨੂੰ ਕਿੱਦਾਂ ਮਤਲਬ ਡਿਵੈਲਪ ਕਰ ਦਿਓ ਉਹਦੇ ਵਾਸਤੇ ਬਹੁਤ ਵੱਡੇ ਪੈਸੇ ਦੀ ਲੋੜ ਆ ਔਰ ਉਹ ਜਿਹੜੀ ਹੁਣ ਇੰਡਸਟਰੀ ਆ ਉਹ ਪਹਿਲੀ ਨਹੀਂ ਰਹੀ ਹੈਗੀ ਹੁਣ ਜਿਹੜੀ ਐਡਵਾਂਸ ਜਿਹੜੀ ਅੱਗੋਂ ਇੰਡਸਟਰੀ ਜਿਹੜੀ ਦੀ ਲੋੜ ਆ ਉਹਦੇ ਵਿੱਚ ਕਿਹਦੇ ਕੋਲ ਪੈਸਾ ਆ ਕਿਹਦੇ ਕੋਲ ਟੈਕਨੋਲੋਜੀ ਆ ਤੇ ਕਿਹਦੇ ਕੋਲ ਵਿਲ ਪਾਵਰ ਆ ਉਹਨੇ 21st century ਦੇ ਵਿੱਚ ਅੱਗੇ ਵਧਣਾ ਤੇ ਗੱਲ ਮੈਂ ਇੱਥੇ ਖਤਮ ਕਰਦਾ ਕਿ ਲੈਟਸ ਸੇ ਜਿਹੜੀ ਆਪਾਂ ਮੈਡੀਕਲ ਫੀਲਡ ਦੇ ਵਿੱਚ ਗੱਲ ਕਰਦੇ ਹਾਂ ਕੈਂਸਰ ਰਿਸਰਚ ਹੋ ਗਿਆ ਇਹ ਉਹ ਹੋ ਗਿਆ ਜਦੋਂ ਤੱਕ ਇਹਦੇ ਪਿੱਛੇ $500 billion ਦਾ ਡਾਟਾ ਸੈਂਟਰ ਨਹੀਂ ਨਾ ਹੈਗਾ ਇਹਨੂੰ ਸਪੋਰਟ ਕਰਨ ਵਾਸਤੇ ਉਹਨਾਂ ਚਿਕਰ ਇਹੋ ਜਿਹੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਦੇ ਇਲਾਜ ਨਹੀਂ ਹੋ ਸਕਦੇ ਸੋ ਮੇਰੀ ਬਹੁਤ ਜ਼ਿਆਦਾ ਹੋਪ ਆ ਇਸ ਗੱਲ ਦੇ ਵਿੱਚ ਕਈ ਕਹਿਣ ਦਾ ਚਲੋ ਪਿੱਛੇ ਤਾਂ ਰਹੂਗਾ ਪਿਛਲੰਗ ਤਾਂ ਰਹੂਗਾ ਮੈਂ ਹੁਣ ਨਹੀਂ ਕਿ ਹੁਣ ਨਵੀਂ ਗੱਲ ਆ ਮੈਨੂੰ ਪਹਿਲਾਂ ਟ੍ਰੇਡ ਐਗਰੀਮੈਂਟ ਉਹ ਆਪਣੇ ਪ੍ਰਾਈਮ ਮਿਨਿਸਟਰ ਨੂੰ ਵੱਟੇ ਮਾਰਨ ਫਿਰਦੇ ਸੀ ਵੀ ਇਹਨੇ ਫ੍ਰੀ ਟ੍ਰੇਡ ਕਰਕੇ ਲਿਆ ਅਮਰੀਕਾ ਨਾਲ ਇਹਨੇ ਸੈਲ ਆਊਟ ਕਰਤਾ ਜੇ ਉਹ ਕਰਤਾ ਹੁਣ ਤਰਲੇ ਕੱਢਦੇ ਤੇ ਸਾਡੇ ਤੋਂ ਬੈਕਅਪ ਕਿਉਂ ਕਰਦੇ ਆ ਸੋ ਇਹਨਾਂ ਨੂੰ ਨੀ ਕਿਸੇ ਗੱਲ ਦਾ ਵੀ ਪਤਾ ਨਾ ਇਹ ਬਿਜ਼ਨਸ ਕੰਟਰੀ ਸੀਗੀ ਕੈਨੇਡਾ ਕਿਉਂਕਿ ਇਹਨਾਂ ਦੇ ਕੋਲ ਵੱਡਾ ਬਿਜ਼ਨਸ ਜਾਇੰਟ ਹੈਗਾ ਉਹਦੇ ਨਾਲ ਲਾ ਕੇ ਬਿਜ਼ਨਸ ਕਰੀ ਜਾਂਦੇ ਸੀਗੇ ਸੋ ਇਹ ਸਟੈਟਸ ਕੋ ਫਿਰ ਉਦਾਂ ਦੀ ਉਦਾਂ ਹੀ ਹੋ ਜਾਣੀ ਆ ਕਾਰਨ ਇੱਥੇ ਝੂਠ ਬੋਲਦਾ ਉੱਥੇ ਜਾ ਕੇ ਕੋਈ ਹੋਰ ਗੱਲਾਂ ਕਰਦਾ ਕਦੇ ਮੈਸੇਜ ਡੋਨਲਡ ਟਰੰਪ ਨੂੰ ਕਰਦਾ ਕਦੇ ਹੋਰ ਕਰਦਾ ਲੋਕਾਂ ਨੂੰ ਕੁਛ ਹੋਰ ਦੱਸੀ ਜਾਂਦਾ ਹਾਂਜੀ ਅੰਦਰੋਂ ਖਾਤੇ ਸਭ ਕੁਛ ਇੱਕ ਆ ਉਹਨੂੰ ਪਤਾ ਵੀ ਅਮਰੀਕਾ ਬਿਨਾਂ ਸਾਡੇ ਜਿਹੜਾ ਨੈਕਸਟ ਡੋਰ ਟ੍ਰੇਡ ਪਾਰਟਨਰ ਇਹਦੇ ਬਿਨਾਂ ਸਾਡਾ ਗੁਜ਼ਾਰਾ ਨੀ ਹੈਗਾ ਇਹ ਸਿਰਫ ਹਨਾ ਲੱਤਾਂ ਬਾਹਾਂ ਜਿਹੀਆਂ ਮਾਰਦੇ ਸੀਗੇ ਇਹਨਾਂ ਸਾਰਿਆਂ ਨੇ ਇੱਕ ਲਾਈਨ ਤੇ ਆ ਜਾਣਾ ਜਿਵੇਂ ਹੁਣ ਕਈ ਮੁਲਕ ਆ ਗਿਆ ਕਿ ਨਹੀਂ ਅੱਗੇ ਸਾਰਿਆਂ ਦੀਆਂ ਟ੍ਰੇਡ ਡੀਲ ਰੋਜ਼ ਹੋਈ ਜਾਂਦੀ ਆ ਇਹਨਾਂ ਨੇ ਕਰ ਲੈਣੀ ਆ ਟ੍ਰੇਡ ਡੀਲ ਪਰ ਇਹਨਾਂ ਨੇ ਜਿੱਦਾਂ ਨਾ ਲੱਤਾਂ ਛੜਾ ਮਾਰਨੀਆਂ ਥੋੜੀ ਦੇਰ ਔਰ ਇਹਦੇ ਤੋਂ ਬਿਨਾਂ ਦਾ ਗਿਆਰਾ ਵੀ ਹੈ ਨੀ ਗਾ ਸੋ ਆਈ ਹੈਵ ਮਾਈ ਗ੍ਰੇਟੈਸਟ ਹੋਪ ਪਹਿਲਾਂ ਤਾਂ ਮੈਂ ਕਿਹਾ ਸੀ ਕੰਪਨੀਆਂ ਖਤਮ ਹੁੰਦੀਆਂ ਜਾ ਰਹੀਆਂ ਸਾਡੀਆਂ ਅੱਖਾਂ ਦੇ ਸਾਹਮਣੇ ਪਰ ਹੁਣ ਜਿਹੜੀ ਹੋਪ ਆ ਨਾ ਹੁਣ ਟਰਨ ਅਰਾਊਂਡ ਜ਼ਰੂਰ ਹੋ ਗਿਆ ਹੁਣ 5 ਸਾਲ ਲੱਗ ਜਾਣ 10 ਸਾਲ ਲੱਗ ਜਾਣ 20 ਸਾਲ ਲੱਗ ਜਾਣ ਹੁਣ ਉਹ ਗੱਲਾਂ ਗਈਆਂ ਵੀ ਤੁਹਾਨੂੰ ਅਸੀਂ ਬਿਲੀਅਨਸ ਆਫ ਡਾਲਰ ਵੀ ਦਈਏ ਟੈਕਨੋਲੋਜੀ ਵੀ ਦਈਏ ਤੁਸੀਂ ਸਾਡੀ ਟੈਕਨੋਲੋਜੀ ਵੀ ਚੋਰੀ ਕਰੋ ਸਾਡੇ ਨਾਲ ਹਰ ਇੱਕ ਪੱਖੋਂ ਬੇਈਮਾਨੀ ਕਿਹੜੀ ਚੀਜ਼ ਆ ਚਾਈਨਾ ਦੀ ਜਿਹਦੇ ਤੇ ਤੁਸੀਂ ਇਤਬਾਰ ਕਰ ਸਕਦੇ ਹੋ ਕੋਈ ਫੂਡ ਵਾਲੀ ਚੀਜ਼ ਤੇ ਤੁਸੀਂ ਇਤਬਾਰ ਇਹਦੇ ਚ ਸਾਡੀ ਹੋਪ ਆ ਤੇ ਇਹਦੇ ਚ ਸਾਡਾ ਫਿਊਚਰ ਹੈ ਬਾਹਰ ਜੀ। ਥੈਂਕ ਯੂ ਜੇ ਕੋਈ ਡਾਊਟ ਮੇਰੇ ਮੂੰਹ
ਤੇ ਮਿਹਰਬਾਨੀ ਜੀ ਮਿਹਰਬਾਨੀ ਬੜੀ ਡਿਟੇਲ ਚ ਆਪਣੇ ਵਿਚਾਰ ਦਿੱਤੇ ਨੇ ਤੁਸੀਂ ਆਪਾਂ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਦੋਸਤੋ।
ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਿਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੀ ਚੌਪ, ਟੌਪਿੰਗਸ ਨਾਨ ਸਟਾਪ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸਿਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5154 6473888-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਲਓ ਜੀ ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ 3 ਲੋਕੇਸ਼ਨਸ ਤੇ। ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕੇਟ, ਸਮੋਸਾ, ਬਰਫੀ, ਪਟਾਕੇ ਅਤੇ ਸਭ ਕੁਝ ਅੰਡਰ 1 ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਬਿਨ ਰੋਡ, ਇਨੋਟੋਬਿਕੋ। ਕਾਲ ਐਟ 4161-3-1165।
ਇੱਕ ਵਾਰੀ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਰੇਡੀਓ ਪ੍ਰੋਗਰਾਮ ਦੇ ਵਿੱਚ। ਕੁਝ ਸਪਾਂਸਰਸ ਦੇ ਸੁਨੇਹੇ ਆ ਜਿਹੜੇ ਉਹ ਦੇ ਲਈਏ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ। ਸਿਰਫ ਰੀਅਲ ਅਸਟੇਟ ਕਲੋਜ਼ਿੰਗ ਦਾ ਕੰਮ ਕਰਦੇ ਨੇ, ਰੀਅਲ ਅਸਟੇਟ ਲਾਇਰ ਨੇ। ਜਦੋਂ ਤੁਸੀਂ ਕੋਈ ਕਲੋਜ਼ਿੰਗ ਕਰਾਉਣੀ, ਕੋਈ ਵੱਡੀ ਛੋਟੀ ਪ੍ਰਾਪਰਟੀ ਲਈ ਆ, ਘਰ ਲਿਆ, ਕੋਈ ਕੌਂਡੋ ਲਈ ਆ, ਕੋਈ ਕਮਰਸ਼ੀਅਲ ਇੰਡਸਟਰੀਅਲ ਪ੍ਰਾਪਰਟੀ ਲਈ ਆ, ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰਨਾ। ਇਹ ਜਿਹੜਾ ਰੀਅਲ ਸਟੇਟ ਦਾ, ਰੀਅਲ ਸਟੇਟ ਕਲੋਜ਼ਿੰਗ ਦਾ ਪ੍ਰੋਸੈਸ ਹੁੰਦਾ ਨਾ, ਇਹ ਕਈ ਵਾਰੀ ਕਾਫੀ ਇਹ ਔਖਾ ਹੋ ਜਾਂਦਾ। ਦੇਖੋ, ਸੈਲਰ ਨੇ ਆਪਣਾ ਘਰ ਵੇਚਿਆ, ਸੈਲਰ ਆਪਣਾ ਸਮਾਨ ਆ ਜਿਹੜਾ ਪੈਕ ਕਰਕੇ ਖੜਾ, ਤੇ ਉਧਰੋਂ ਉਡੀਕ ਕਰ ਰਿਹਾ ਬਈ ਮੇਰੇ ਖਾਤੇ ਦੇ ਵਿੱਚ ਪੈਸੇ ਆ ਜਾਣੇ ਆ ਤੇ ਮੈਂ ਚਾਬੀ ਫੜਾ ਦੇਣੀ ਆ ਬਾਇਰ ਨੂੰ। ਅੱਗੇ ਉਹਨੇ ਕੋਈ ਹੋਰ ਘਰ ਲਿਆ ਹੋਇਆ ਤੇ ਜਿਹਨੇ ਉਹਨੂੰ ਵੇਚਿਆ ਉਹਨੇ ਅੱਗੇ ਆਪਣਾ ਵੇਚ ਕੇ ਕੋਈ ਹੋਰ ਲਿਆ, ਚੇਨ ਆਫ ਕਲੋਜ਼ਿੰਗਸ ਹੁੰਦੀ ਹੈ। ਤੇ ਜਿਹੜਾ ਬਾਹਰ ਸਾਹਮਣੇ ਦਰਵਾਜ਼ੇ ਤੇ ਖੜਾ ਉਹਨੇ ਵੀ ਹੋ ਸਕਦਾ ਆਪਣਾ ਵੇਚਿਆ ਹੋਵੇ। ਇਹਦੇ ਚ ਕੋਈ ਮਾੜੀ ਜਿਹੀ ਵੀ ਕਮੀ ਰਹਿ ਜਾਏ ਤੇ ਬਹੁਤ ਵੱਡੀ ਪ੍ਰੋਬਲਮ ਆ ਜਾਂਦੀ ਹੈ। ਸੈਲਰ ਨੂੰ ਪੈਸੇ ਨਹੀਂ ਮਿਲਦੇ, ਉਹਦਾ ਸਮਾਨ ਲੱਦਿਆ ਰਹਿ ਜਾਂਦਾ, ਬਾਹਰ ਉਹਦੇ ਘਰ ਦੇ ਅੱਗੇ ਖੜਾ ਹੁੰਦਾ, ਉਹਦਾ ਕੋਲ ਟਰੱਕ ਨਾਲ ਭਰਿਆ ਹੁੰਦਾ ਸਮਾਨ ਉਹਦਾ, ਉਹ ਕਹਿੰਦਾ ਵੀ ਤੂੰ ਖਾਲੀ ਕਰ ਚਾਬੀ ਮੈਨੂੰ ਫੜਾ। ਉਧਰੋਂ ਲਾਇਰ ਦੇ ਆਪਸ ਵਿੱਚ ਹੀ ਸਿੰਗ ਫਸ ਜਾਂਦੇ, ਉਹ ਕਹਿੰਦਾ ਜੀ ਆਹ ਮਸਲਾ ਐਂ ਹੱਲ ਹੋਣਾ ਚਾਹੀਦਾ ਸੀ, ਆਹ ਹੋਣਾ ਚਾਹੀਦਾ ਸੀ। ਜਿਹੜੇ ਮਾਹਰ ਲਾਇਰ ਹੁੰਦੇ ਨੇ ਉਹ ਆਉਣ ਵਾਲੀਆਂ ਸਾਰੀਆਂ ਪ੍ਰੋਬਲਮਸ ਨਾ, ਜਿਹਨੇ ਕਲੋਜ਼ਿੰਗ ਡੇ ਦੇ ਉੱਤੇ ਕੋਈ ਪ੍ਰੋਬਲਮ ਆਉਣੀ ਹੁੰਦੀ ਪਹਿਲਾਂ ਹੀ ਹੱਲ ਕਰ ਲੈਂਦੇ, ਇਸ ਕਰਕੇ ਬੜੀ ਸਮੂਥ ਕਲੋਜ਼ਿੰਗ ਹੁੰਦੀ ਹੈ। ਤੁਸੀਂ ਮਾਹਰ ਲਾਇਰ ਕੋਲ ਹੀ ਜਾਇਆ ਕਰੋ। ਤੇ ਮਾਹਰਾਂ ਦੇ ਵਿੱਚੋਂ ਇੱਕ ਲਾਇਰ ਨੇ ਇਹ ਅਮਨਦੀਪ ਕਪਲਾ, ਆਸਰਾ ਲਾਇਰਸ ਵਾਲੇ, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ, ਬ੍ਰੈਂਪਟਨ ਦੇ ਵਿੱਚ। ਨੰਬਰ 905-456-2020 ਹੈ ਇਹਨਾਂ ਦਾ। ਤੇ ਹਮੇਸ਼ਾ ਯਾਦ ਰੱਖਿਓ ਨਾ, ਆਸਰਾ ਲਾਇਰਸ, ਅਮਨਦੀਪ ਕਪਲਾ। ਤੇ ਇੱਕ ਸਾਡੇ ਸਪਾਂਸਰ ਹੈਗੇ ਨੇ ਇਮੀਗ੍ਰੇਸ਼ਨ ਕੰਸਲਟੈਂਟ ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਉਹਨਾਂ ਦਾ ਨੰਬਰ 647-646-3000 ਹੈਗਾ। ਤੇ ਜੇ ਤੁਹਾਨੂੰ ਕੋਈ ਵਰਕ ਪਰਮਿਟ ਦੀ ਸਮੱਸਿਆ ਹੈਗੀ ਆ, ਕੋਈ ਰਿਸ਼ਤੇਦਾਰ, ਦੋਸਤ ਮਿੱਤਰ, ਕੋਈ ਇੰਡੀਆ ਤੋਂ ਕਿਸੇ ਹੋਰ ਦੇਸ਼ ਦੇ ਵਿੱਚੋਂ ਕੋਈ ਰੈਫਰੈਂਸ ਮੰਗ ਰਿਹਾ ਲੀਗਲ ਤਰੀਕੇ ਨਾਲ ਇੱਥੇ ਆਉਣਾ ਚਾਹੁੰਦਾ, ਤੇ ਤੁਸੀਂ ਇਹਨਾਂ ਦਾ ਰੈਫਰੈਂਸ ਦੇ ਦਿਓ ਜੀ। ਕੋਈ ਬਿਜ਼ਨਸ ਕਲਾਸ ਵੀਜ਼ਾ ਤੇ ਆਉਣਾ ਚਾਹੁੰਦਾ, ਕੋਈ ਸਪਾਊਸਲ ਵੀਜ਼ਾ, ਕੋਈ ਆਉਣਾ ਚਾਹੁੰਦਾ ਪੁਆਇੰਟ ਸਿਸਟਮ ਦੇ ਉੱਤੇ, ਮਨਮਿੰਦਰ ਖੋਸਾ, ਵੰਡਰਵਰਲਡ ਇਮੀਗ੍ਰੇਸ਼ਨ ਵਾਲੇ। ਤੇ ਇੱਕ ਤੁਹਾਨੂੰ ਸੂਚਨਾ ਹੋਰ ਦੇਣੀ ਸੀ ਬਈ, ਪਿਛਲੀ 20 ਤਰੀਕ ਨੂੰ ਬਿਗ ਐਮ ਸਟੋਨ ਐਂਡ ਟਾਈਲਸ ਵਾਲਿਆਂ ਦੀ ਗ੍ਰੈਂਡ ਓਪਨਿੰਗ ਹੋਈ ਸੀ। 20,000 ਸਕੁਅਰ ਫੁੱਟ ਦਾ ਇਹ ਸ਼ੋਰੂਮ ਹੈਗਾ ਤੇ 101 ਗਲਿਡਨ ਰੋਡ ਦੇ ਉੱਤੇ ਇਹ ਹੈਗੇ ਨੇ, ਤੇ ਵੇਅਰ ਹਾਊਸ ਇਹਨਾਂ ਦਾ ਬਹੁਤ ਵੱਡਾ। 2 lakh square feet ਦਾ warehouse ਆ, ਹੋਮ ਇੰਪਰੂਵਮੈਂਟ ਦਾ ਸਮਾਨ ਆ, ਟਾਈਲਾਂ ਵਗੈਰਾ, ਜਾਂ ਤੁਸੀਂ ਜੇ ਕੰਟਰੈਕਟਰ ਹੋ ਤੇ ਤੁਹਾਨੂੰ ਸਮਾਨ ਚਾਹੀਦਾ, ਜਾਂ ਤੁਸੀਂ ਆਪ ਹੀ ਆਪਣੇ ਘਰੇ ਕੋਈ ਕੰਟਰੈਕਟਰ ਹਾਇਰ ਕੀਤਾ, ਤੁਸੀਂ ਸਮਾਨ ਖਰੀਦਣਾ, 416-991-2446 ਦਾ ਨੰਬਰ ਆ, 101 ਗਲਿਡਨ ਰੋਡ ਇਹਨਾਂ ਦਾ ਹੈਗਾ ਜੀ ਐਡਰੈਸ। ਰਾਜ ਕਾਰਪੇਟ ਐਂਡ ਫਲੋਰਿੰਗ ਤੇ ਜਾਣਾ ਜੇ ਤੁਸੀਂ ਘਰ ਦੇ ਵਿਚ ਹਾਰਡਵੁੱਡ ਲੈਮੀਨੇਟ ਲਾਉਣੀ ਆ, ਕਾਰਪੇਟ ਚੇਂਜ ਕਰਨੀ ਆ, ਨਵੀਂ ਕਾਰਪੇਟ ਲਾਉਣੀ ਆ, ਇਹ 20 ਵਿਲਕਿਨਸਨ ਰੋਡ ਟੋਮਕਨ ਤੇ ਸਟੀਲ ਦੇ ਇੰਟਰਸੈਕਸ਼ਨ ਤੇ ਨੇ, 20 ਵਿਲਕਿਨਸਨ ਰੋਡ ਯੂਨਿਟ ਨੰਬਰ 11 ਦੇ ਵਿਚ ਨੇ ਰਾਜ ਕਾਰਪੇਟ ਐਂਡ ਫਲੋਰਿੰਗ ਇੰਕ ਵਾਲੇ। ਆਪਣੀ ਗੱਲਬਾਤ ਇੱਥੋਂ ਚਲਦੀ ਚਲਦੀ ਬਈ ਸਾਡਾ ਜਿਹੜਾ ਬਰੈਂਪਟਨ ਵਾਲਾ ਪਲਾਂਟ ਆ ਸਟਲੈਂਟਸ ਦਾ, ਉਹ ਬੰਦ ਹੋਣ ਦੀ ਖਬਰ ਆਈ ਆ, ਤੇ ਨਾਲ ਹੀ ਇਕਾਨਮੀ ਤੇ ਗੱਲ ਚੱਲੀ, ਤੇ ਉਹ ਫਿਰ ਗੱਲ ਚਲਦੀ ਚਲਦੀ ਕਿਤੇ ਦੀ ਕਿਤੇ ਜਿਹੜੀ ਪਹੁੰਚ ਗਈ। ਆਪਾਂ ਗੱਲਬਾਤ ਕਰ ਰਹੇ ਸੀ ਵੀ ਪੁਰਾਣਾ ਸਮਾਂ ਅੱਜ ਤੋਂ 35 ਸਾਲ ਪਹਿਲਾਂ ਦਾ ਸਮਾਂ, ਜਦੋਂ ਇਹਨਾਂ ਦੇਸ਼ਾਂ ਦਾ ਜਿਹੜਾ ਕਾਰਪੋਰੇਟ ਸੈਕਟਰ ਸੀ, ਇਹਨਾਂ ਨੂੰ ਫਿਕਰ ਪੈ ਗਿਆ ਸੀ ਵੀ ਇੱਥੇ ਸਾਨੂੰ ਡਾਲਰਾਂ 'ਚ ਤਨਖਾਹ ਦੇਣੀ ਪੈਂਦੀ ਹੈ ਤੇ ਅਸੀਂ ਕਿਉਂ ਨਾ ਆਪਦਾ ਖਰਚਾ ਘਟਾਈਏ। ਇਹਨਾਂ ਨੇ ਆਊਟਸੋਰਸਿੰਗ ਕੀਤੀ, ਫਿਰ ਇਹ WTO ਜਿਹਦੀ ਗੱਲਬਾਤ ਕਰ ਰਹੇ ਸੀ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਹਦੀ ਗੱਲ ਚੱਲੀ ਸੀ, ਜਨਰਲ ਐਗਰੀਮੈਂਟਸ ਔਨ ਟ੍ਰੇਡ ਐਂਡ ਟੈਰਿਫ ਇਹਦੀ ਗੱਲ ਚੱਲੀ ਸੀ, ਬਹੁਤ ਦੇਸ਼ਾਂ ਦੇ ਵਿੱਚ ਮੁਜ਼ਾਹਰੇ ਹੋਏ ਸੀ। ਹੁਣ ਸਮੱਸਿਆ ਇਹ ਸੀ ਬਈ ਜਿਹੜੇ ਦੇਸ਼ ਤਾਂ ਬਹੁਤ ਕਮਜ਼ੋਰ ਸੀ, ਉਹਨਾਂ ਨੇ ਤਾਂ ਇਹਨਾਂ ਦੀਆਂ ਸ਼ਰਤਾਂ ਮੰਨ ਲਈਆਂ, ਉਹ ਕਹਿੰਦੇ ਜੀ ਬੇਰੋਕ ਟੋਕ ਤੁਹਾਡਾ ਸਮਾਨ ਇੱਥੇ ਸਾਡੇ ਦੇਸ਼ਾਂ 'ਚ ਆਵੇ, ਹੁਣ ਵੀ ਜਾ ਰਿਹਾ, ਛੋਟੇ ਤੋਂ ਛੋਟੇ ਸਮਾਨ ਤੋਂ ਲੈ ਕੇ ਚੱਪਲਾਂ ਜੁੱਤੀਆਂ ਤੋਂ ਲੈ ਕੇ ਫੋਨ ਤੱਕ ਕੱਪੜਿਆਂ ਤੱਕ ਬੇਰੋਕ ਟੋਕ ਸਮਾਨ ਜਾਂਦਾ, ਤੇ ਜਿਹੜੇ ਡਿਵੈਲਪਿੰਗ ਕੰਟਰੀ ਸੀ ਉਹਨਾਂ ਦੀ ਇਕਾਨਮੀ ਤਾਂ ਹੋ ਗਈ ਤਬਾਹ। ਪਰ ਕੁਛ ਦੇਸ਼ ਸੀ ਜਿਨ੍ਹਾਂ ਨੇ ਉਹ ਸ਼ਰਤਾਂ ਜਿਹੜੀਆਂ ਸੀਗੀਆਂ ਉਹ ਐਜ਼ ਇਟ ਇਜ਼ ਨਹੀਂ ਮੰਨੀਆਂ, ਬਲਕਿ ਆਪਣੀਆਂ ਸ਼ਰਤਾਂ ਤੇ ਮਨਾਈਆਂ। ਉਹ ਕਹਿੰਦੇ ਵੀ ਜੇ ਅਸੀਂ ਇੱਧਰ ਆਉਣਾ ਤਾਂ ਅਸੀਂ ਆਪਣੀਆਂ ਸ਼ਰਤਾਂ ਤੇ ਆਵਾਂਗੇ। ਦੇਖੋ ਨਾ ਤਾਂ ਸਾਡਾ ਕੋਈ, ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਹਾਂ, ਸਾਡੀ ਪਹਿਲ ਆ ਜਿਹੜੀ ਅਸੀਂ ਕਹਿੰਦੇ ਹਾਂ ਜੀ ਕੈਨੇਡਾ ਜਿਹੜਾ ਸਾਡਾ ਦੇਸ਼ ਆ ਤੇ ਸਾਡੇ ਲੋਕ ਆ ਜਿਹੜੇ ਉਹ ਖੁਸ਼ੀ ਵਸਣੇ ਚਾਹੀਦੇ ਆ, ਤਰੱਕੀ ਕਰਨੀ ਚਾਹੀਦੀ ਹੈ, ਪਰ ਅਸੀਂ ਹਾਮੀ ਆ ਦੁਨੀਆਂ ਦੇ ਸਾਰੇ ਲੋਕ ਤਰੱਕੀ ਕਰਨ, ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਜਿਹੜੀਆਂ ਸਾਰੇ ਦੁਨੀਆਂ ਦੇ ਲੋਕਾਂ ਦੀਆਂ ਪੂਰੀਆਂ ਹੋਣ, ਇਹ ਇੱਛਾ ਇਹ ਭਾਵਨਾ, ਮਤਲਬ ਇਹੀ ਹਿਊਮੈਨਿਟੀ ਆ। ਕਿਸੇ ਦੀ ਐਕਸਪਲੋਟੇਸ਼ਨ ਨਾ ਹੋਵੇ ਦੁਨੀਆਂ ਦੇ ਵਿੱਚ, ਕੋਈ ਸੋ ਕਾਲਡ ਗਰੀਬ ਮੁਲਕ ਆ, ਕੋਈ ਅਮੀਰ ਲੋਕ ਆ, ਮਤਲਬ ਫੇਅਰ ਟ੍ਰੀਟਮੈਂਟ ਹੋਵੇ ਸਾਰਿਆਂ ਦੇ ਨਾਲ, ਸਾਰੀ ਦੁਨੀਆਂ ਜਿਹੜੀ ਉਹ ਅੱਗੇ ਵਧੇ, ਸਾਰਿਆਂ ਦੀ ਜ਼ਿੰਦਗੀ ਹੈ ਜਿਹੜੀ ਸੋਹਣੀ ਬਣੇ, ਆਪਾਂ ਇਸ ਗੱਲ ਦੇ ਹਮਾਇਤੀ ਹਾਂ। ਖੈਰ ਜਦੋਂ ਦੇਸ਼ਾਂ ਦੇ ਆਪਸੀ ਸਮਝੌਤਿਆਂ ਦੀ ਗੱਲ ਆਉਂਦੀ ਆ ਨਾ, ਇਹ ਤਕੜੇ ਦੇਸ਼ ਕੀ ਕਰਦੇ ਨੇ, ਇਹ ਫਿਰ ਕੰਨ ਮਰੋੜ ਕੇ ਨਾ ਅਗਲੇ ਦੀ ਗਿੱਚੀ ਫੜ ਕੇ ਸਮਝੌਤੇ ਕਰਾਉਂਦੇ ਨੇ। ਅੱਛਾ ਉਹ ਬਹੁਤ ਦੇਸ਼ ਮੰਨ ਲੈਂਦੇ ਆ, ਕਈਆਂ ਨੇ ਨਹੀਂ ਮੰਨੇ, ਖਾਸ ਕਰਕੇ ਜਦੋਂ ਦੁਨੀਆ 2 ਗਰੁੱਪਾਂ ਦੇ ਵਿੱਚ ਵੰਡੀ ਹੋਈ ਸੀ, ਇੱਕ ਪਾਸੇ ਰਸ਼ੀਅਨ ਬਲੌਕ ਸੀ, ਇੱਕ ਪਾਸੇ ਇਹ ਸੀ, ਉਦੋਂ ਆਹਮਣੇ ਸਾਹਮਣੇ ਹੋ ਜਾਂਦੇ ਸੀ। ਰਸ਼ੀਅਨ ਬਲੌਕ ਡਿੱਗਿਆ, ਉਦੋਂ ਇੱਕ ਧਰੂਵੀ ਸੰਸਾਰ ਬਣ ਗਿਆ, ਅਮਰੀਕਾ ਦੀ ਸਰਦਾਰੀ ਚੱਲਦੀ ਰਹੀ, ਹੁਣ ਇਕਾਨਮੀ ਦੇ ਖੇਤਰ ਦੇ ਵਿੱਚ ਚਾਈਨਾ ਟੱਕਰ ਦੇ ਰਿਹਾ ਅਮਰੀਕਾ ਨੂੰ, ਤੇ ਇਹਨਾਂ ਦੀ ਆਪਸੀ ਟ੍ਰੇਡ ਵਾਰ ਆ। ਹੁਣ ਇਹਨਾਂ ਦੀ ਆਪਸੀ ਟ੍ਰੇਡ ਵਾਰ ਦੇ ਵਿੱਚ ਕੋਈ ਵੀ ਦੇਸ਼ ਆ ਜਿਹੜਾ ਉਹਨੇ ਆਪਦਾ ਨਫਾ ਨੁਕਸਾਨ ਦੇਖਣਾ। ਡਾਲਰ ਦੀ ਸਰਦਾਰੀ ਚੱਲਦੀ ਨੂੰ 100 ਸਾਲ ਹੋ ਗਏ, ਕਿਤੇ ਬ੍ਰਿਕਸ ਨੇਸ਼ਨ ਬਣਦੇ ਆ, ਕੋਈ ਕਿਵੇਂ ਬਣਦਾ, ਕੋਈ ਗਰੁੱਪ ਬਣਦਾ, ਕੋਈ ਕਿਵੇਂ ਆ, ਕੋਈ ਵੈਨਜ਼ੂਏਲਾ ਦੀ ਗੱਲ ਕਰ ਲਈਏ, ਵੈਨਜ਼ੂਏਲਾ ਕੋਲ ਦੁਨੀਆਂ ਦੇ ਸਭ ਤੋਂ ਵੱਡੇ ਆਇਲ ਰਿਜ਼ਰਵਸ ਨੇ, ਅਮਰੀਕਾ ਔਖਾ ਹੁੰਦਾ ਵੀ ਇਹਨਾਂ ਦਾ ਚਾਈਨਾ ਦੇ ਨਾਲ ਤਾਲਮੇਲ ਕਿਵੇਂ ਬਣਿਆ ਹੋਇਆ, ਚਾਈਨਾ ਨੂੰ ਕਿਵੇਂ ਕੰਟਰੈਕਟ ਦਿੱਤੇ ਹੋਏ ਆ, ਜਿੰਨੇ ਦੁਨੀਆਂ ਦੇ ਵੱਡੇ ਅਦਾਰੇ ਨੇ ਉਹ ਸਾਰੇ ਜਿਹੜੇ ਹੈਗੇ ਆ ਇਹ ਵੱਡੇ ਲੋਕਾਂ ਦੇ ਅਸਰ ਥੱਲੇ ਨੇ। ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੇ ਨੇਤਾ ਨੂੰ ਨੋਬਲ ਪ੍ਰਾਈਜ਼ ਮਿਲਿਆ, ਹਾਲਾਂਕਿ ਉਹਦੀ ਪੀਸ ਦੇ ਵਿੱਚ ਕੀ ਕੰਟਰੀਬਿਊਸ਼ਨ ਆ, ਹੈਨਾ। ਚਲੋ ਦੇਸ਼ਾਂ ਦੇ ਆਪਸੀ ਵਿਰੋਧ ਹੁੰਦੇ ਨੇ, ਨੋ ਡਾਊਟ, ਪਰ ਆਪਾਂ ਤਾਂ ਗੱਲ ਸਿਰਫ ਇੰਨੀ ਕਰ ਰਹੇ ਸੀ ਵੀ ਅੱਜ ਤੋਂ ਜਿਹੜਾ 25 ਸਾਲ ਪਹਿਲਾਂ ਵਾਲਾ ਜਿਹੜਾ ਫੈਸਲਾ ਸੀ, ਜਿਹੜਾ ਲਿਆ ਸੀਗਾ, ਉਹ ਉਦੋਂ ਵੀ ਠੀਕ ਸੀਗਾ। ਜੇ ਉਦੋਂ ਠੀਕ ਸੀ ਤਾਂ ਅੱਜ ਗਲਤ ਕਿਵੇਂ ਹੋ ਗਿਆ? ਇਹਦਾ ਮਤਲਬ ਹੁਣ ਜਦੋਂ ਆਪਦੇ ਅਮਰੀਕਾ ਦੇ ਉੱਤੇ ਜ਼ੋਰ ਪੈਣ ਲੱਗਿਆ ਹੁਣ ਸਾਰਾ ਕੁਝ ਗਲਤ, ਤੇ ਜਦੋਂ ਦੂਜੇ ਦੇਸ਼ਾਂ ਦੀ ਇਕਾਨਮੀ ਤਬਾਹ ਹੁੰਦੀ ਸੀ ਉਦੋਂ ਠੀਕ ਕਿਵੇਂ ਸੀ? ਗੱਲ ਤਾਂ ਸਿਰਫ ਇੰਨੀ ਹੋਈ ਆ ਬਈ, ਮਤਲਬ ਜਿਹੜੀਆਂ ਪਾਲਿਸੀ ਤੁਸੀਂ ਕਹਿੰਦੇ ਹੋ ਸਾਡਾ ਸਮਾਨ ਆ ਜਿਹੜਾ ਬੇਰੋਕ ਟੋਕ ਦੂਜੇ ਦੇਸ਼ਾਂ ਦੇ ਵਿੱਚ ਜਾਵੇ, ਤੇ ਹੁਣ ਜੇ ਕਿਸੇ ਦਾ ਬੇਰੋਕ ਟੋਕ ਤੁਹਾਡੇ ਦੇਸ਼ ਦੇ ਵਿੱਚ ਆ ਰਿਹਾ ਤੇ ਹੁਣ ਕਿਤੇ ਤਕਲੀਫ਼ ਹੋ ਗਈ 25 ਸਾਲਾਂ ਬਾਅਦ? ਕਹਿੰਦੇ ਵੀ 25 ਸਾਲ ਪਹਿਲਾਂ ਵੀ ਅਸੀਂ ਠੀਕ ਸੀ ਤੇ ਹੁਣ ਵੀ ਅਸੀਂ ਠੀਕ ਆ, ਇਹ ਨਹੀਂ ਹੋ ਸਕਦਾ। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ, ਸਤਿ ਸ੍ਰੀ ਅਕਾਲ ਜੀ।
ਹੈਲੋ,
ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
ਹਾਂਜੀ ਠੀਕ ਠਾਕ, ਵਧੀਆ ਜੀ। ਗੁਰਜੋਤ ਬੋਲ,
ਗੁਰਜੋਤ ਜੀ ਕਿਵੇਂ ਹੋ? ਠੀਕ ਹੋ?
ਹਾਂਜੀ ਹਾਂਜੀ ਵਧੀਆ ਠੀਕ ਠਾਕ, ਤੁਸੀਂ ਸੁਣਾਓ?
ਵਧੀਆ ਜੀ ਵਧੀਆ। ਤੇ ਅੱਜ ਕਿਹੜੇ ਮਸਲੇ ਤੇ ਗੱਲਬਾਤ ਕਰਨੀ ਆ?
ਅੱਜ ਆਪਾਂ ਜੀ ਐਲਰਜੀ ਬਾਰੇ ਗੱਲ ਕਰ ਲੈਂਦੇ, ਕਿਉਂਕਿ ਹੁਣ ਫੇਰ ਵੈਦਰ ਚੇਂਜ ਹੋ ਰਿਹਾ ਨਾ, ਠੰਡ ਸ਼ੁਰੂ ਹੋ ਗਈ, ਪਤਝੜ ਵੀ ਚੱਲਦੀ ਆ। ਇਹਦੇ ਵਿੱਚ ਨਾ ਐਲਰਜੀ ਦੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੁੰਦੀ ਆ। ਹੁੰਦਾ ਕੀ ਆ ਨਾ, ਸੁਬਹਾ ਉੱਠਦੀ ਸਰ ਜਿਵੇਂ ਛਿੱਕਾਂ ਆਉਣੀਆਂ, ਅੱਠ ਅੱਠ ਦਸ ਦਸ ਛਿੱਕਾਂ ਆਉਣੀਆਂ, ਫਿਰ ਨੱਕ ਦੇ ਵਿੱਚ ਖਾਰਸ਼ ਹੋਣੀ, ਕੰਨਾਂ ਦੇ ਵਿੱਚ, ਅੱਖਾਂ ਦੇ ਵਿੱਚ ਖਾਰਸ਼ ਹੋ ਜਾਣੀ, ਤੇ ਅੱਖਾਂ ਚੋਂ ਪਾਣੀ ਵਗੀ ਜਾਣਾ, ਨੱਕ ਚੋਂ ਪਾਣੀ ਵਗੀ ਜਾਣਾ, ਏਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ।
ਆਵਾਜ਼ ਵੀ ਬਦਲ ਜਾਂਦੀ ਆ ਜੀ?
ਹਾਂਜੀ, ਆਵਾਜ਼ ਬਦਲਦੀ, ਉਹੀ ਗਲੇ ਦੇ ਵਿੱਚ ਖਰਾਸ਼ ਹੋਣੀ ਸ਼ੁਰੂ ਹੋ ਜਾਂਦੀ ਆ, ਖਾਂਸੀ ਸ਼ੁਰੂ ਹੁੰਦੀ ਆ, ਕਈਆਂ ਨੂੰ ਫਿਰ ਸਾਹ ਦੀ ਦਿੱਕਤ ਵੀ ਆਉਂਦੀ ਆ, ਜਿਵੇਂ ਐਜ਼ਮਾ ਦਾ ਅਟੈਕ ਵੀ ਹੋਣ ਲੱਗ ਜਾਂਦੇ ਨੇ। ਏਦਾਂ ਹੀ ਜਿਵੇਂ ਐਲਰਜੀ ਦੀ ਜੇ ਗੱਲ ਕਰੀਏ ਆਪਾਂ, ਵੀ ਸਟਮਕ ਦੀਆਂ ਐਲਰਜੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੀ, ਕਈਆਂ ਨੂੰ ਜਿਵੇਂ ਗਲੂਟਨ ਤੋਂ ਐਲਰਜੀ ਹੁੰਦੀ ਆ, ਜਦੋਂ ਵੀ ਉਹ ਕੋਈ ਗਲੂਟਨ ਵਾਲੀ ਚੀਜ਼ ਖਾਂਦੇ ਨੇ ਤਾਂ ਰਾਈਟ ਵੇ ਡਾਇਰੀਆ ਹੋ ਜਾਂਦਾ, ਜਾਂ ਕਈ ਵਾਰ ਪੇਟ ਜਿਵੇਂ ਡਿਸਕੰਫਰਟ ਫੀਲ ਕਰਦਾ, ਏਦਾਂ ਹੀ ਦਿੱਕਤ ਆਉਂਦੀਆਂ ਨੇ। ਹੁਣ ਮਾਡਰਨ ਮੈਡੀਸਨ ਦੇ ਵਿੱਚ ਜਦੋਂ ਆਪਾਂ ਡਾਕਟਰਾਂ ਕੋਲ ਜਾਂਦੇ ਹਾਂ, ਦੱਸਦੇ ਵੀ ਸਾਨੂੰ ਏਦਾਂ ਦੀ ਐਲਰਜੀ ਲੱਗਦੀ ਆ, ਤਾਂ ਉਹ ਫਿਰ ਇੱਕ ਗੋਲੀ ਲਾ ਦਿੰਦੇ ਨੇ ਜੀ ਪੱਕੀ, ਉਹ ਤੁਹਾਨੂੰ ਉਹ ਕਹਿੰਦੇ ਵੀ ਇਹ ਗੋਲੀ ਤੁਹਾਨੂੰ ਹਰ ਰੋਜ਼ ਖਾਣੀ ਪੈਣੀ ਆ। ਉਹ ਸਮਾਂ ਪਾ ਕੇ ਉਹ ਗੋਲੀ ਫਿਰ ਕੰਮ ਕਰਨਾ ਘਟਾ ਜਾਂਦੀ ਆ ਜਾਂ ਛੱਡ ਜਾਂਦੀ ਆ, ਫਿਰ ਹੋਰ ਜ਼ਿਆਦਾ ਸਟਰੋਂਗ ਮੈਡੀਕੇਸ਼ਨ ਤੇ ਜਾਣਾ ਪੈਂਦਾ, ਜਾਂ ਫਿਰ ਅੱਜ ਕੱਲ੍ਹ ਕਹਿੰਦੇ ਨੇ ਜੀ ਤੁਸੀਂ ਇਹਦੇ ਐਲਰਜੀ ਬੂਸਟਰ ਲਵਾ ਲਓ, ਵੀ ਤੁਹਾਨੂੰ ਤੁਹਾਡੀ ਨਾਲ ਉਹ ਬੂਸਟਰਾਂ ਵਗੈਰਾ ਦਾ ਸਾਰਾ ਆਪਾਂ ਦੇਖਿਆ ਹੋਇਆ ਸਿਸਟਮ ਜੀ, ਕਿਵੇਂ ਕੰਮ ਕੀਤਾ ਸੀ ਉਹਨਾਂ ਨੇ ਕੋਵਿਡ ਦੌਰਾਨ। ਇੱਕ ਵਾਰ ਤਾਂ ਤੁਹਾਡੀ ਇਮਿਊਨਿਟੀ ਨੂੰ ਜ਼ਰੂਰ ਬੂਸਟ ਕਰਦੇ ਨੇ, ਪਰ ਬਾਅਦ ਦੇ ਵਿੱਚ ਜਿਹੜੀ ਤੁਹਾਡੀ ਅਸਲ ਇਮਿਊਨਿਟੀ ਹੁੰਦੀ ਆ ਉਹਨੂੰ ਵੀ ਘਟਾ ਦਿੰਦੇ ਨੇ, ਇਸ ਕਰਕੇ ਇੱਦਾਂ ਹੀ ਦਿੱਕਤ ਆਉਂਦੀਆਂ ਨੇ। ਪਰ ਆਯੁਰਵੇਦ ਦੇ ਵਿੱਚ ਅਸੀਂ ਦੇਖਿਆ ਵੀ ਇਹ ਇਮਿਊਨਿਟੀ ਨਾਲ ਰਿਲੇਟਡ ਪ੍ਰੋਬਲਮ ਆ, ਇਮਿਊਨਿਟੀ ਨੂੰ ਕੁਦਰਤੀ ਤਰੀਕੇ ਨਾਲ ਬੂਸਟ ਕੀਤਾ ਜਾਂਦਾ। ਕੁਛ ਇੱਦਾਂ ਦੀਆਂ ਜਿਹੜੀਆਂ ਬੂਟੀਆਂ ਨੇ ਜਿਹੜੀਆਂ ਕਿ ਇਮਿਊਨਿਟੀ ਨੂੰ ਬੂਸਟ ਕਰਨ ਦੇ ਵਿੱਚ ਹੈਲਪ ਕਰਦੀਆਂ ਨੇ, ਤੇ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ। ਤਕਰੀਬਨ 3 ਤੋਂ 4 ਮਹੀਨੇ ਦੇ ਟ੍ਰੀਟਮੈਂਟ ਨਾਲ ਇਹ ਪ੍ਰੋਬਲਮ ਪਰਮਾਨੈਂਟ ਠੀਕ ਹੋ ਜਾਂਦੀ ਆ। ਸਾਡੇ ਕੋਲ ਪਹਿਲੇ ਹਫ਼ਤੇ ਦੇ ਵਿੱਚ ਰਿਜ਼ਲਟ ਮਿਲਣੇ ਸ਼ੁਰੂ ਹੋ ਜਾਂਦੇ ਨੇ। ਪੇਸ਼ੈਂਟ ਦੱਸਦੇ ਨੇ ਵੀ ਹੁਣ ਸਾਨੂੰ ਜੀ ਛਿੱਕਾਂ ਘੱਟ ਆਉਂਦੀਆਂ ਨੇ, ਜਾਂ ਛਿੱਕਾਂ ਸਾਡੀਆਂ ਬੰਦ ਹੋ ਗਈਆਂ, ਜੋ ਅੱਖਾਂ ਦੇ ਵਿੱਚ ਖਾਰਸ਼ ਵਗੈਰਾ ਹੁੰਦੀ ਸੀ ਉਹ ਵੀ ਬੰਦ ਹੋ ਗਈ। ਇਸ ਕਰਕੇ ਜੇ ਐਲਰਜੀ ਨਾਲ ਸੰਬੰਧਿਤ ਕੋਈ ਦਿੱਕਤ ਆ, ਜਾਂ ਹੋਰ ਵੀ ਕੋਈ ਸਰੀਰਕ ਮਾਨਸਿਕ ਰੋਗ ਆ, ਤੁਸੀਂ ਗੋਲੀਆਂ ਦੇ ਚੱਕਰਾਂ ਵਿੱਚ ਫਸੇ ਹੋਏ ਹੋ, ਗੋਲੀਆਂ ਦੀ ਡੋਜ਼ ਵੱਧਦੀ ਚਲੀ ਜਾ ਰਹੀ ਹੈ, ਗਿਣਤੀ ਵੱਧਦੀ ਜਾ ਰਹੀ ਹੈ, ਤਾਂ ਆਪਾਂ ਆਯੁਰਵੇਦ ਰਾਹੀਂ ਹੱਲ ਕਰ ਸਕਦੇ ਹਾਂ। ਤੁਸੀਂ ਜੋਤ ਆਯੁਰਵੇਦਿਕ ਸੈਂਟਰ ਨਾਲ ਸੰਪਰਕ ਕਰ ਸਕਦੇ ਹੋ ਜੀ, 647-462-4650 ਤੇ ਜ਼ਿਆਦਾ ਜਾਣਕਾਰੀ ਲਈ ਜੋਤ ਆਯੁਰਵੇਦਿਕ .com ਤੇ ਵਿਜ਼ਿਟ ਕੀਤਾ ਜਾ ਸਕਦਾ। ਥੈਂਕ ਯੂ ਜੀ, ਬਹੁਤ
ਮਿਹਰਬਾਨੀ ਜੀ ਗੁਰਜੋਤ ਜੀ, ਧੰਨਵਾਦ ਤੁਹਾਡਾ। ਟੋਰਬ੍ਰਮ ਤੇ ਸਟੀਲਸ ਦੇ ਇੰਟਰਸੈਕਸ਼ਨ ਕੋਲੇ ਆ ਜੀ ਜੋਤ ਆਯੁਰਵੇਦ ਸੈਂਟਰ, ਤੁਸੀਂ ਜ਼ਰੂਰ ਵਿਜ਼ਿਟ ਕਰੋ ਜੇ ਤੁਹਾਨੂੰ ਕੋਈ ਸਮੱਸਿਆ ਹੈਗੀ ਆ, ਜਾਂ ਜਿਵੇਂ ਸੀਜ਼ਨਲ ਐਲਰਜੀ ਦੀ ਗੱਲ ਕਰਕੇ ਗਏ ਨੇ, ਜਾਂ ਫਿਰ ਕੋਈ ਬਿਮਾਰੀ ਆ ਕਹਿੰਦੇ ਜੇ ਜੜੋਂ ਪੱਟਣੀ ਆ ਤਾਂ ਤੁਸੀਂ ਉਹ ਜੜ ਨੂੰ ਫੜਦੇ ਨੇ। ਆਪਣੀ ਗੱਲਬਾਤ ਚੱਲ ਰਹੀ ਸੀ ਦੋਸਤੋ, ਦੇਖੋ ਚਲੋ ਬਾਹਰਲੇ ਦੇਸ਼ਾਂ ਦੀ ਗੱਲ ਅਮਰੀਕਾ ਤੋਂ ਬਿਨਾਂ ਆਪਾਂ ਗੱਲ ਕਰ ਲਈਏ, ਕਿਉਂਕਿ ਹੁਣ ਅਮੈਰੀਕਨ ਪਾਲਿਸੀਜ਼ ਦਾ ਸਿੱਧਾ ਕੈਨੇਡਾ ਦੇ ਉੱਤੇ ਅਸਰ ਪੈ ਰਿਹਾ। ਪਰ ਸਵਾਲ ਇਹ ਹੈ ਕਿ ਜਿਹੜੀਆਂ ਪਾਲਿਸੀਜ਼ ਅਮੈਰੀਕਨ ਗਵਰਨਮੈਂਟ ਬਣਾਉਂਦੀ ਆ ਉਹਦਾ ਆਮ ਅਮੈਰੀਕਨ ਦੇ ਉੱਤੇ ਕੀ ਅਸਰ ਪੈਂਦਾ? ਹੁਣ ਚਲੋ ਟਰੰਪ ਸਾਹਿਬ ਤਾਂ ਸਾਲ ਦੇ ਆਏ ਨੇ, ਡੇਢ ਸਾਲ ਦੇ ਆਏ ਨੇ ਜਾਂ 5 ਸਾਲ ਪਹਿਲਾਂ ਰਹਿ ਕੇ ਗਏ ਨੇ। ਮੈਂ ਮਾੜਾ ਜਿਹਾ ਪਹਿਲਾਂ ਇਸ਼ਾਰਾ ਕਰਕੇ ਗਿਆ ਸੀ ਤੇ ਮੈਂ ਹੁਣੇ ਗੂਗਲ ਤੇ ਸਰਚ ਕਰ ਲਿਆ ਸਾਹਮਣੇ ਤੁਹਾਡੇ। 50% ਜਿਹੜੇ ਅਮੈਰੀਕਨਸ ਨੇ ਨਾ, ਉਹਨਾਂ ਕੋਲ 2.5 ਤੋਂ ਲੈ ਕੇ 2.6% ਜਿਹੜੀ ਟੋਟਲ US ਹਾਊਸ ਹੋਲਡ ਵੈਲਥ ਆ ਉਹਨਾਂ ਕੋਲੇ, ਜਾਣੀ ਅੱਧੇ ਅਮੈਰੀਕਨਸ ਦੇ ਕੋਲੇ 2.5% ਜਿਹੜੀ ਦੌਲਤ ਆ ਸਾਰੀ ਦੀ ਸਾਰੀ। ਤੇ ਜਿਹੜੇ ਟੌਪ 10% ਨੇ ਉਹਨਾਂ ਦੇ ਕੋਲੇ 65-70% ਟੋਟਲ ਵੈਲਥ ਆ ਅਮੈਰੀਕਾ ਦੀ, ਉਹ ਪ੍ਰਭਾਵਿਤ ਕਰਦੇ ਨੇ। ਅੱਛਾ, ਇਸ ਤੋਂ ਵੀ ਅੱਗੇ ਜਿਹੜੇ ਟੌਪ 1% ਨੇ, ਦੇਖੋ ਹੁਣ 65-70 ਤਾਂ ਹੋ ਗਈ 10% ਕੋਲੇ, 2.5% ਹੋ ਗਈ 50% ਕੋਲੇ, ਜਿਹੜੇ ਟੌਪ 1% ਨੇ ਉਹਨਾਂ ਕੋਲੇ 30-35% ਟੋਟਲ ਵੈਲਥ ਆ। ਉਹ ਫਿਰ ਉਂਗਲਾਂ ਤੇ ਨਚਾਉਂਦੇ ਨੇ, ਐਂ ਪੋਟਿਆਂ ਦੇ ਉੱਤੇ ਨਚਾਉਂਦੇ ਨੇ ਸਾਰੀਆਂ ਸਰਕਾਰਾਂ ਨੂੰ, ਪਾਲਿਸੀਆਂ ਉਹਨਾਂ ਦੇ ਕਹੇ ਬਣਦੀਆਂ ਨੇ, ਭਾਵੇਂ ਟੈਰਿਫ ਲੱਗਣ ਭਾਵੇਂ ਟੈਰਿਫ ਨਾ ਲੱਗਣ, ਭਾਵੇਂ ਕਿਸੇ ਦੇਸ਼ 'ਚ ਜੰਗ ਲੱਗੇ ਕਿਸੇ 'ਚ ਨਾ ਲੱਗੇ, ਭਾਵੇਂ ਅਮੈਰੀਕਾ ਨੇ ਲਵਾਈ ਆ ਜਾਂ ਅਮੈਰੀਕਾ ਨੇ ਹਥਿਆਰ ਪਹੁੰਚਾਏ ਨੇ, ਆਹ ਜਿਹੜੇ ਟੌਪ 1% ਨੇ ਨਾ, ਇਹਨਾਂ ਕੋਲੇ ਵੈਲਥ ਵੱਧਦੀ ਜਾਣੀ ਆ। ਟੌਪ 10% ਨੇ ਜਿਹੜੇ, ਇਹਨਾਂ 'ਚੋਂ ਇੱਕ ਅੱਧਾ ਥੱਲੇ ਆ ਜਾਣਾ, ਇੱਕ ਅੱਧਾ ਉੱਤੇ ਚੜ੍ਹ ਜਾਣਾ, ਇਹਨਾਂ ਕੋਲ ਵੀ ਵੱਧਦੀ ਜਾਣੀ ਆ। ਪਰ ਆਹ ਜਿਹੜੇ 50% ਅਮੈਰੀਕਨਸ ਨੇ ਨਾ, ਜਿਨ੍ਹਾਂ ਕੋਲ 2.5-2.6 ਆ, ਜਿਹੜੀ ਮਰਜ਼ੀ ਅਮੈਰੀਕਾ ਦੀ ਸਰਕਾਰ ਆ ਜੇ, ਇਹਨਾਂ ਕੋਲ ਵੈਲਥ ਘੱਟਦੀ ਜਾਣੀ। ਸਵਾਲ ਆਹ ਹੈ, ਸਵਾਲ ਕੱਲਾ ਅਮੈਰੀਕਾ ਦਾ ਨਹੀਂ, ਸਵਾਲ ਸਾਰੀ ਦੁਨੀਆ ਦਾ ਹੀ ਆ, ਬਈ ਜਿਹੜੀਆਂ ਮਰਜ਼ੀ ਸਰਕਾਰਾਂ ਆ ਜਾਣ, ਆ ਚੂਨਾ ਇਹਨਾਂ ਨੂੰ ਲੱਗਣਾ। ਤੇ ਜਦੋਂ ਇਹ ਕਹਿੰਦੇ ਆ ਨਾ ਬਈ ਇਹ ਜੀ ਹੁਣ ਬੜੀ ਚਹਿਲ ਪਹਿਲ ਹੋ ਗਈ, ਇਕਾਨਮੀ ਚੱਲ ਪਈ, ਸਾਰੇ ਦੇਸ਼ਾਂ ਦੀ GDP ਠੀਕ ਹੋ ਗਈ, ਉਦੋਂ ਬਸ ਇੰਨਾ ਕੁ ਹੁੰਦਾ ਬਈ ਹੁਣ ਤਾਂ ਉਹ ਅੱਕੇ ਹੋਏ ਲੋਕ ਕੰਮ ਤੇ ਜਾਂਦੇ ਨੇ, ਉਹਨਾਂ ਦੇ ਮਨ ਤੇ ਵੀ ਬੋਝ ਹੁੰਦਾ, ਘਰ ਦੀਆਂ ਕਿਸ਼ਤਾਂ ਵੀ ਉਹਨਾਂ ਨੂੰ ਦਿਸਦੀਆਂ ਹੁੰਦੀਆਂ, ਜਵਾਕਾਂ ਦੀ ਪੜ੍ਹਾਈ ਵੀ ਦਿਸਦੀ ਹੁੰਦੀ, ਉਹਨਾਂ ਨੂੰ ਬੁਢਾਪੇ ਦਾ ਵੀ ਫਿਕਰ ਹੁੰਦਾ, ਉਦੋਂ ਥੋੜਾ ਬਹੁਤ ਕਿਉਂਕਿ ਪ੍ਰੋਡਕਸ਼ਨ ਜ਼ਿਆਦਾ ਹੋ ਰਹੀ ਹੈ, ਉਹਨਾਂ ਦੀ ਕਿਰਤ ਆ ਜਿਹੜੀ ਡਾਲਰਾਂ 'ਚ ਪੈਸਿਆਂ ਦੇ ਰੂਪ 'ਚ ਵੱਟ ਕੇ ਜਾ ਰਹੀ ਹੈ, ਉਹਦੀ ਸਪੀਡ ਜ਼ਿਆਦਾ, ਉਹ ਖਰੀਦਣੀਆਂ ਵੀ ਉਹਨਾਂ ਨਹੀਂ ਆ, ਇਸ ਕਰਕੇ ਉਹਨਾਂ ਨੂੰ ਪੈਸਾ ਮੁਕਾਬਲਤਨ ਥੋੜਾ ਜਿਹਾ ਜ਼ਿਆਦਾ ਦਿੱਤਾ ਜਾਂਦਾ ਅਤੇ ਉਹ ਲੈ ਵੀ ਲਿਆ ਜਾਂਦਾ ਉਵੇਂ ਹੀ, ਉਹਨਾਂ ਨੂੰ ਥੋੜਾ ਜਿਹਾ ਚਾਅ ਚੜ ਜਾਂਦਾ, ਖੁਸ਼ੀ ਹੋ ਜਾਂਦੀ, ਉਹਨਾਂ ਨੂੰ ਲੱਗਦਾ ਸਾਡੀ ਜ਼ਿੰਦਗੀ ਸੋਹਣੀ ਆ, ਪਰ ਆਹ ਜਿਹੜੀ ਘੁੰਮਣ ਘੇਰੀ ਆ ਉਹ ਇਹਦੇ 'ਚ ਪਾਸੇ ਰਹਿਣਾ, ਕੰਮ ਤੋਂ ਘਰ ਤੋਂ ਫਿਰ ਕੰਮ ਦੇ ਉੱਤੇ, ਉਹ ਸਪੀਡ ਫਿਰ ਘੁੰਮਣ ਦੀ ਤੇਜ਼ ਹੋ ਜਾਂਦੀ, ਮੁਕਾਬਲਤਨ ਉਹ ਜਿਹੜੀ ਕਿਰਤ ਉਹ ਇਨਪੁੱਟ ਜਿਹੜੀ ਪਾ ਰਹੇ ਆ ਚੀਜ਼ਾਂ ਨੂੰ ਬਣਾਉਣ ਦੇ ਵਿੱਚ, ਉਹ ਭਾਵੇਂ AI ਆ ਗਈ ਆ, ਸਾਰਾ ਕੁਛ ਆ ਗਿਆ, ਟੈਕਨੋਲੋਜੀ ਹੋ ਗਈ ਆ ਵਧੀਆ, ਪਰ ਫਿਰ ਵੀ ਜਿਹੜੀ ਉਹਦੇ ਚ ਬੰਦੇ ਦੀ ਦਖਲਅੰਦਾਜ਼ੀ, ਉਹ ਬੰਦੇ ਦੀ ਦਖਲਅੰਦਾਜ਼ੀ ਕਰਕੇ ਹੀ ਹੋਣਾ, ਨਹੀਂ ਤਾਂ ਤੁਸੀਂ ਤਸਵੀਰ ਦਾ ਦੂਜਾ ਪਾਸਾ ਦੇਖੋ, ਹਾਈਪੋਥੈਟੀਕਲ ਸਿਚੁਏਸ਼ਨ ਤੁਸੀਂ ਕੰਸੀਡਰ ਕਰੋ ਵੀ ਇੰਨੀ ਟੈਕਨੋਲੋਜੀ ਆ ਗਈ ਦੁਨੀਆਂ ਦੇ ਵਿੱਚ, ਇੰਨੀ ਟੈਕਨੋਲੋਜੀ ਆ ਗਈ ਆ ਵੀ ਇੱਥੇ ਮੈਂ ਰੇਡੀਓ ਕਰ ਰਿਹਾ ਨਾ, ਮੇਰੀ ਥਾਂ ਮੇਰਾ ਕੋਈ ਮਤਲਬ AI ਵਾਲਾ ਬਹਾ ਕੇ ਤੁਸੀਂ ਉਹਨੂੰ ਬੋਲਣ ਲਾ ਦਿਓ ਮਸ਼ੀਨ, ਉਹਨੇ ਉਵੇਂ ਹੀ ਬੋਲੀ ਜਾਣਾ। ਆਟੋਮੈਟਿਕ ਟਰੱਕ ਆ ਗਏ, ਟੀਵੀ ਹੋਸਟ ਆ ਜਿਹੜਾ, ਜ਼ਰੂਰੀ ਨਹੀਂ ਟੀਵੀ ਹੋਸਟ ਅਸਲੀ ਹੋਵੇ, ਉੱਥੇ AI ਬਹਾ ਦਿਓ ਤੁਸੀਂ, ਬਸ AI ਵਾਲਾ ਤਿਆਰ ਕੀਤਾ ਹੋਇਆ ਬੰਦਾ, ਹੈਨਾ। ਹੋਟਲ ਰੈਸਟੋਰੈਂਟਸ ਦੇ ਵਿੱਚ ਤੁਸੀਂ ਉਹ ਜਿਹੜੇ ਸ਼ੈਫ ਨੇ ਜਾਂ ਜਿਹੜੇ ਉਹ ਸਰਵ ਕਰਨ ਵਾਲੇ ਨੇ ਉਹ ਰੋਬੋਟਸ ਬਣਾ ਦਿਓ। ਸਫ਼ਰ ਆ ਜਿਹੜਾ ਗਧਿਆਂ ਘੋੜਿਆਂ ਤੇ ਹੁੰਦਾ ਸੀ, ਤੁਰ ਕੇ ਜਾਂਦਾ ਸੀ ਬੰਦਾ, ਸਾਈਕਲ ਤੇ ਜਾਂਦਾ ਸੀ, ਕਾਰਾਂ ਆਈਆਂ ਤੇਜ਼ ਤੋਂ ਤੇਜ਼, ਹੈਨਾ, ਹੁਣ ਉਹ ਜਿਹੜੀਆਂ ਫਲਾਇੰਗ ਕਾਰਾਂ ਵੀ ਕਹਿੰਦੇ ਬਣ ਰਹੀਆਂ ਨੇ। ਮਤਲਬ ਕਹਿਣ ਦਾ ਵੀ ਇੰਨੀ ਜ਼ਿਆਦਾ ਟੈਕਨੋਲੋਜੀ ਆ ਗਈ ਆ, ਇਹਨੇ ਤਾਂ ਫਿਰ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੌਖਾ ਬਣਾਉਣਾ ਸੀ। 8 ਘੰਟੇ ਕੰਮ, 100 ਸਾਲ ਪੁਰਾਣੀ ਗੱਲ ਆ, 125 ਸਾਲ ਵੀ 8 ਘੰਟੇ ਕੰਮ ਹੋਣਾ ਚਾਹੀਦਾ, ਬੰਦਾ ਕੰਮ 10-10, 12-12 ਘੰਟੇ ਕੰਮ ਕਰ ਰਿਹਾ, 12-12 ਘੰਟੇ ਕੰਮ ਕਰਕੇ ਵੀ ਆਹ ਜਿਹੜੇ 50% ਲੋਕ ਇਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ, ਇਹਨਾਂ ਦੀ ਵੈਲਥ ਲਗਾਤਾਰ ਘੱਟ ਰਹੀ ਹੈ, ਇਹਨਾਂ ਦੀ ਜ਼ਿੰਦਗੀ ਹੈ ਜਿਹੜੀ ਉਹ ਮਾੜੀ ਬਣ ਰਹੀ ਹੈ, ਉਹ ਫਿਰ ਟੈਕਨੋਲੋਜੀ ਦਾ ਬੈਨੀਫਿਟ ਕਿਹਨੂੰ ਮਿਲ ਰਿਹਾ। ਨਹੀਂ ਤਾਂ ਇੰਨੀ ਟੈਕਨੋਲੋਜੀ ਆਉਣ ਕਰਕੇ ਹੋਣਾ ਇਹ ਚਾਹੀਦਾ ਸੀ ਵੀ 8 ਘੰਟੇ ਸਜਾਏ ਕੰਮ ਦੇ, ਘੰਟੇ 4 ਬੰਦਾ ਢੋਲੇ ਦੀਆਂ ਲਾਵੇ, ਮੌਜ ਕਰੇ, ਕਦੇ ਸੰਗੀਤ ਸੁਣੇ, ਕਦੇ ਸਾਈਕਲ ਚਲਾਵੇ, ਕਦੇ ਉੱਥੇ ਪਾਰਕ 'ਚ ਬੈਠੇ, ਕਦੇ ਵਾਲੀਬਾਲ ਖੇਡੇ, ਹੈਨਾ, ਬਜ਼ੁਰਗ ਵੀ ਭੱਜੇ ਫਿਰਨ, ਹੱਸਣ, ਖੇਡਣ, ਸੋਹਣੀ ਬਣਨੀ ਚਾਹੀਦੀ ਹੈ ਨਾ ਜ਼ਿੰਦਗੀ, ਬੰਦਾ ਆਪਣੇ ਪਰਿਵਾਰ 'ਚ ਬੈਠੇ, ਆਪਦੇ ਬੱਚਿਆਂ ਦੇ ਵਿੱਚ ਬੈਠੇ, ਹੈਨਾ। ਪਰ ਉਹ ਵੱਧ ਕੰਮ ਦਾ ਬੋਝ, ਮੈਂਟਲ ਸਟ੍ਰੈਸ, ਮੈਂਟਲ ਹੈਲਥ ਪੇਸ਼ੈਂਟ ਇੱਥੇ ਜ਼ਿਆਦਾ ਨੇ, ਜਿਨ੍ਹਾਂ ਕੋਲ ਆਪਾਂ ਕਹਿੰਦੇ ਰਿਸੋਰਸ ਜ਼ਿਆਦਾ, ਇੱਥੇ ਹੀ ਮੈਂਟਲ ਹੈਲਥ ਪ੍ਰੋਬਲਮ ਜ਼ਿਆਦਾ ਨੇ, ਬੰਦੇ ਦੀ ਜ਼ਿੰਦਗੀ ਹੈ ਜਿਹੜੀ ਮਾੜੀ ਬਣ ਰਹੀ ਹੈ। ਅਤੇ ਇਹਨਾਂ ਦੇਸ਼ਾਂ ਦੇ ਵਿੱਚ ਮਤਲਬ ਇਹਨਾਂ ਨੂੰ ਮਜਬੂਰਨ ਇਹ ਗੱਲ ਕਰਨੀ ਪਈ ਸੀ ਵੀ ਕੋਈ ਨਹੀਂ ਤੁਸੀਂ ਕੰਮ ਕਰੀ ਚੱਲੋ, ਤੁਹਾਡਾ ਜਿਹੜਾ ਜਦੋਂ ਰਿਟਾਇਰਮੈਂਟ ਬੈਨੀਫਿਟ ਹੋਣਗੇ। ਹੁਣ ਲੋਕਾਂ ਨੂੰ ਪਤਾ ਲੱਗਦਾ ਵੀ ਰਿਟਾਇਰਮੈਂਟ ਬੈਨੀਫਿਟ ਤਾਂ ਘੱਟ ਰਹੇ ਨੇ, ਉਲਟਾ ਛਾਂਟੀ ਹੋ ਰਹੀ ਹੈ, ਅਮਰੀਕਾ 'ਚ ਜ਼ਿਆਦਾ ਹੋ ਰਹੀ ਹੈ, ਜਿੰਨੇ ਵੱਡੇ ਡਿਪਾਰਟਮੈਂਟ ਆ ਸਾਰਿਆਂ ਦੀ ਛੁੱਟੀ, ਸਾਰਿਆਂ ਦੇ ਬਹੁਤੇ ਲੋਕਾਂ ਦੀ ਛੁੱਟੀ ਕਰ ਰਹੇ ਆ ਖਰਚਾ ਘਟਾਉਣ ਦੇ ਬਾਰੇ। ਇਹ ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਦੋਸਤੋ, ਸਾਰੀਆਂ ਗੱਲਾਂ ਸੋਚਣ ਵਾਲੀਆਂ ਨੇ ਵੀ ਸਾਡਾ ਸਮਾਜ ਆ ਜਿਹੜਾ ਉਹ ਜਾ ਕਿੱਧਰ ਨੂੰ ਰਿਹਾ। ਇਹ ਕੈਨੇਡੀਅਨ ਲੋਕਾਂ ਲਈ ਤਾਂ ਚਲੋ ਹੈਗੀ ਆ ਪ੍ਰੋਬਲਮ, ਨੋ ਡਾਊਟ, ਕਿਉਂਕਿ ਕੈਨੇਡਾ ਦਾ ਬਹੁਤਾ ਜਿਹੜਾ ਵਪਾਰ ਸੀ ਨਾ ਉਹ ਅਮਰੀਕਾ ਦੇ ਡਿਪੈਂਡੈਂਟ ਸੀ, ਪਰ ਅਮਰੀਕਨ ਲੋਕਾਂ ਨੂੰ ਜ਼ਿਆਦਾ ਵੱਡੀ ਪ੍ਰੋਬਲਮ, ਅਤੇ ਅਮਰੀਕਨ ਲੋਕ ਰਿਅਲਾਈਜ਼ ਕਰ ਰਹੇ ਨੇ ਇਹ ਗੱਲ ਨੂੰ ਵੀ ਹਾਂ ਸਾਨੂੰ ਬਹੁਤ ਵੱਡੀ ਪ੍ਰੋਬਲਮ ਆਉਣ ਜਾ ਰਹੀ ਹੈ। ਲਗਾਤਾਰ ਹਰ ਰੋਜ਼ ਖਬਰਾਂ ਆਉਂਦੀਆਂ, ਅੱਜ ਫਲਾਨਾ ਡਿਪਾਰਟਮੈਂਟ ਉਹਦਾ ਭੋਗ ਪਾਉਣ ਦੀ ਤਿਆਰੀ ਹੈ ਜੀ, ਅੱਜ ਆ ਸਟੂਡੈਂਟਸ ਨੂੰ ਜਿਹੜਾ ਲੋਨ ਦਿੰਦਾ ਸੀ ਡਿਪਾਰਟਮੈਂਟ, ਉਹ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਲੋਨ ਮਿਲਣੇ ਕਿ ਨਹੀਂ ਮਿਲਣੇ। ਆਹ ਫਲਾਨੀਆਂ ਜਿਹੜੀਆਂ ਡਿਜ਼ੀਜ਼ ਬਿਮਾਰੀਆਂ ਰੇਅਰ ਡਿਜ਼ੀਜ਼ ਸੀਗੀਆਂ, ਇਹਨਾਂ ਲਈ ਫੰਡਿੰਗ ਬੰਦ ਹੋ ਗਈ ਹੈ, ਉਹ ਜਿਹੜੀ ਰਿਸਰਚ ਚੱਲਦੀ ਸੀ ਸਾਇੰਟੀਫਿਕ ਰਿਸਰਚ ਕਿਸੇ ਬਿਮਾਰੀ ਦੀ ਖੋਜ ਲਈ, ਉਹ ਬੰਦ ਹੋ ਗਈ ਹੈ। ਇਹ ਪ੍ਰੋਬਲਮ ਅਲਟੀਮੇਟਲੀ ਅਮਰੀਕਨ ਲੋਕਾਂ ਨੂੰ ਆ ਰਹੀਆਂ ਨੇ ਅਤੇ ਉਹ ਵਰਸ ਹੋ ਰਹੀਆਂ ਨੇ, ਬਾਹਰ ਤਾਂ ਆ ਹੀ ਰਹੀਆਂ, ਸਾਡੇ ਲਈ ਤਾਂ ਆ ਹੀ ਰਹੀਆਂ। ਕੈਨੇਡੀਅਨ ਲੋਕ ਤਿਆਰ, ਕਿਹਾ ਜਾਂਦਾ ਵੀ ਕੈਨੇਡੀਅਨ ਲੋਕਾਂ 'ਚ ਦੇਸ਼ ਭਗਤੀ ਦੀ ਭਾਵਨਾ ਬਹੁਤ ਆ, ਪਰ ਆ ਪਿਛਲੇ ਜਿਹੜੇ ਸਾਲ ਡੇਢ ਸਾਲ 'ਚ ਨਾ ਇਹ ਭਾਵਨਾ ਹੋਰ ਵਧੀ ਹੈ। ਚੰਗੀ ਗੱਲ ਆ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਲਈਏ ਅਤੇ ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ।
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼, ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ, ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਪਟਨ ਦੇ ਰੋਜ਼ ਥੀਏਟਰ ਵਿਖੇ। ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ। ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555। ਪੰਜਾਬੀ ਡਰਾਮਾ ਹਿੰਦ ਦੀ ਚਾਦਰ।
ਖੋਇਆ ਮੱਛੀ ਆਈਆਂ ਚਪਾਨੀਆਂ ਕੋਲੇ ਸਮੋਸੇ ਪਤਾ ਨਹੀਂ। ਸਾਇੰਸ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋਰ ਏ। ਧੁੰਮਾ ਪਈਆ ਜੇ ਚਾਰੇ ਪਾਸੇ, ਤੁਸੀਂ ਵੀ ਆਓ। 1850 ਐਲਬਿਅਨ ਰੋਡ ਇਨ ਰੈਕਸਡੇਲ, 4162131165।
ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਸਭ ਤੋਂ 13 ਅਕਤੂਬਰ ਤੱਕ ਥੈਂਕਸਗਿਵਿੰਗ ਡੇ ਦੌਰਾਨ ਲਵੋ ਐਕਸਟਰਾ ਲਾਰਜ ਪੀਜ਼ਾ ਵਿਦ 3 ਟੌਪਿੰਗਸ, 1 ਲੋਡਡ ਫ੍ਰਾਈਜ਼ ਐਂਡ 2 ਲੀਟਰ ਐਨੀ ਪੌਪ, ਸਿਰਫ $33.99 ਪਲੱਸ ਟੈਕਸ ਵਿੱਚ।
ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadeepu.ca ਤੇ ਆਰਡਰ ਕਰੋ।
ਲਓ ਜੀ, ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 20 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨਸ ਤੇ। ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕੇਟ, ਸਮੋਸਾ, ਬਰਫੀ, ਪਟਾਕੇ ਅਤੇ ਸਭ ਕੁਝ ਅੰਡਰ ਵਨ ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਬਿਅਨ ਰੋਡ ਇਨ ਓਟੋਬੀਕੋ। ਕਾਲ ਐਟ 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ। ਮੈਨੂੰ ਹੁਣੇ ਹੀ ਟੈਕਸਟ ਆਇਆ ਜੀ ਸਰੋਕਾਰਾਂ ਦੀ ਆਵਾਜ਼ ਵਾਲੇ ਹਰਬੰਸ ਸਿੰਘ ਜੀ ਦਾ। ਉਹ ਇੱਕ ਪ੍ਰੋਗਰਾਮ ਹੋ ਰਿਹਾ ਜੀ ਇੱਥੇ ਤੇ ਉਹ ਨਾ ਡਾਕੂਮੈਂਟਰੀ ਹੈ ਜਿਹੜਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਦਿੱਲੀ ਦੇ ਵਿੱਚ, ਕਿਸਾਨ ਅੰਦੋਲਨ ਤੇ ਆਧਾਰਿਤ ਇਹ ਡਾਕੂਮੈਂਟਰੀ ਹੈਗੀ ਆ, ਫਾਰਮਿੰਗ ਦਾ ਰੈਵੋਲਿਊਸ਼ਨ, ਇਨਕਲਾਬ ਦੀ ਖੇਤੀ। ਇਹ 19 ਅਕਤੂਬਰ ਜਿਹੜਾ ਆ ਰਿਹਾ ਦੁਪਹਿਰੇ 1 ਵਜੇ ਆ ਵਿਸ਼ਵ ਪੰਜਾਬੀ ਭਵਨ ਕੈਨੇਡੀ ਰੋਡ ਤੇ। ਇਹ ਜਿਹੜੀ ਡਾਕੂਮੈਂਟਰੀ ਹੈ ਨਾ ਜਿਹੜੀ ਇਹ ਜਿਹੜੀ ਐਜੀਟੇਸ਼ਨ ਚੱਲੀ ਸੀ ਫਾਰਮਰਸ ਦੀ, ਬਾਅਦ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਫਾਰਮਰਸ ਨੇ ਮਤਲਬ ਜਿਹੜਾ ਹੈਗਾ ਆਪਦੇ ਹੱਕਾਂ ਲਈ ਸੰਘਰਸ਼ ਤੇਜ਼ ਕਰਤਾ। ਜਿਹੜੇ ਇਹ ਨਿਸ਼ਠਾ ਜੈਨ ਨੇ ਉਨ੍ਹਾਂ ਨੇ ਇਹ ਤਿਆਰ ਕੀਤੀ ਹੈ ਜੀ। ਇਹ 600 ਘੰਟੇ ਉਨ੍ਹਾਂ ਨੇ ਪਹਿਲਾਂ ਰਿਕਾਰਡਿੰਗ ਕੀਤੀ। ਦੇਖੋ ਸਾਲ ਤਕਰੀਬਨ ਚੱਲਿਆ ਸੀ ਇਹ ਜਿਹੜੀ ਐਜੀਟੇਸ਼ਨ ਸੀਗੀ ਇਹ, ਤੇ ਇਹ ਜੀ ਫਿਰ ਉਨ੍ਹਾਂ ਨੇ ਇਹਨੂੰ ਬੈਸਟ ਇੰਟਰਨੈਸ਼ਨਲ ਡਾਕੂਮੈਂਟਰੀ ਦਾ ਅਵਾਰਡ ਆ ਜਿਹੜਾ ਮਿਲਿਆ ਹੋਇਆ। ਇਹ ਡਾਕੂਮੈਂਟਰੀ ਦਿਖਾਉਣੀ ਹੈ ਉਨ੍ਹਾਂ ਨੇ ਵਿਸ਼ਵ ਪੰਜਾਬੀ ਭਵਨ ਚ, 114 ਕੈਨੇਡੀ ਰੋਡ ਸਾਊਥ ਬਰੈਂਪਟਨ ਚ, 19 ਅਕਤੂਬਰ ਨੂੰ ਦੁਪਹਿਰੇ 1 ਵਜੇ ਜ਼ਰੂਰ ਤੁਸੀਂ ਜਾਇਓ ਜੀ। ਤੇ ਕਰਿਸ਼ਪਾਲ ਦਸਾਂਝ ਜੀ ਨੇ ਦੋਸਤ ਉਨ੍ਹਾਂ ਦਾ ਕੰਟੈਕਟ ਦਿੱਤਾ ਹੋਇਆ 416-254-7573। ਇੱਕ ਸੁਖਦੇਵ ਸਿੰਘ ਜੀ ਨੇ 647-531-2200। ਤੁਸੀਂ ਜ਼ਰੂਰ ਪਹੁੰਚਿਓ ਜੀ ਤੇ ਡਾਕੂਮੈਂਟਰੀ ਹੈ ਜਿਹੜੀ ਉਹ ਵੇਖਿਓ। ਲਓ ਜੀ, ਸਮੇਂ ਦਾ ਪਤਾ ਹੀ ਨਹੀਂ ਲੱਗਿਆ ਬਈ ਕਦੋਂ ਬੀਤ ਗਿਆ ਤੇ 2:57 ਹੋ ਗਏ 57 ਮਿੰਟ। ਹੁਣ ਆਪਾਂ ਕੱਲ੍ਹ ਨੂੰ ਆਵਾਜ਼ ਦੇ ਜ਼ਰੀਏ ਤੁਹਾਡੇ ਨਾਲ ਸਾਂਝ ਪਾਵਾਂਗੇ ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਲਓ ਜੀ, ਆ ਗਿਆ ਉਹੀ ਟਾਈਮ ਜਿਸ ਦਾ ਸਾਰੇ GTA ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਹੈ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ 15 ਅਕਤੂਬਰ ਤੋਂ 21 ਅਕਤੂਬਰ ਤੱਕ ਸਮੋਸਾ ਸਵੀਟ ਫੈਕਟਰੀ ਦੀ ਤਿੰਨੋਂ ਲੋਕੇਸ਼ਨ ਤੇ। ਕੈਨੇਡਾ ਮੇਡ ਸ਼ੁੱਧ ਖੋਏ ਦੀਆਂ ਫਰੈਸ਼ ਅਤੇ ਬੈਸਟ ਕੁਆਲਿਟੀ ਦੀ ਮਠਿਆਈਆਂ, ਗਿਫਟ ਬਾਸਕੇਟ, ਸਮੋਸਾ, ਬਰਫੀ, ਪਟਾਕੇ ਅਤੇ ਸਭ ਕੁਝ ਅੰਡਰ ਵਨ ਰੂਫ। ਦੁਨੀਆ ਦਾ ਸਭ ਤੋਂ ਵੱਡਾ ਇਨਡੋਰ ਮਠਿਆਈ ਮੇਲਾ ਓਨਲੀ ਐਟ ਸਮੋਸਾ ਐਂਡ ਸਵੀਟ ਫੈਕਟਰੀ, 1850 ਐਲਬਿਅਨ ਰੋਡ ਇਨ ਓਟੋਬੀਕੋ। ਕਾਲ ਐਟ 416-213-1165।
ट्रक ड्राइवर भाइयों, अब US और कनाडा में अनलिमिटेड डाटा, वीवो टेलीकम्युनिकेशन के साथ फुल स्पीड, नो रुकावट। सफर बिजनेस का हो या शौक का, वर्ल्ड वाइड ही सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उम्रे के लिए, वीवो टेल के साथ हमेशा रहो ऑनलाइन, दूर दराज इलाका, कोई प्रॉब्लम नहीं। घर हो या केबिन, बीवरटेल की हाई स्पीड इंटरनेट चलती है दुनिया के किसी भी कोने में। विजिट करें beavertel.com या कॉल करें 416-243-9836, 416-243-9836। कनेक्शन आप